श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनावो बहोरी गुरु तेग बहादुर परम केर पाला वाहिगुरु परम केर पाला श्री गुरु गोविंद सिंह विशाला तरों तरा पर पुन पुन शीशा वाहिगुरु पुन पुन शीशा बंदों बार बार जगदीशा या मैं अमृत ज्ञान है माणिक भगत बैराग श्री गुरु ग्रंथ साहिब उदद बंदों कर अनुराग एकंकारा सतगुरु ते प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
दोहरा श्री हर गोविंद चंद को बोलन हर दुहारे सुन चंदू चिंतायत अनक उपाव विचार चौवे
वाह गुरु जी का खालसा वाह गुरु जी की फतेह परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों हफ्तावारी जो रात्रि दे विशेष दीवान सजदे ने इस दीवान दी आप जी हाजरी भर रहे हो आप जी ने अमृत बचना दा कीर्तन सत्कार योग भाई साहब जी खोणा पासों सरवण कीता है दो शब्द उन्होंने कीर्तन विच असानू सरवण कराए ने पहला शब्द सी तेरे कवन कवन गुण कह कह गावां ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨ। ਸਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਵਿੱਚ ਦਾਤਾਰ ਨੇ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਿੱਥੇ ਬਿਆਨ ਕੀਤਾ ਹੈ, ਉੱਥੇ ਇੱਕ ਸਾਨੂੰ ਗੱਲ ਦ੍ਰਿੜ ਕਰਾ ਦਿੱਤੀ, ਕਿੰਨੇ ਮੈਂ ਆਪਣੀ ਜ਼ਿੰਦਗੀ ਵਿੱਚ ਕੇਵਲ ਸਹਾਰਾ ਪਰਮਾਤਮਾ ਦਾ ਲਿਆ ਹੈ। ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਮੈਂ ਆਪਣੇ ਸਾਈਂ ਤੋਂ ਬਿਨਾਂ ਕਦੀ ਕਿਸੇ ਅੱਗੇ ਪੁਕਾਰ ਨਹੀਂ ਕੀਤੀ। ਸ਼ਬਦ ਆਪਾਂ ਸਰਵਣ ਕੀਤਾ ਹੈ, ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਕ ਕਿਰਪਾਲਤਾ ਹੋਰ ਗੁਰੂ ਰਾਮਦਾਸ ਜੀ ਨੇ ਕੀਤੀ, ਕਹਿੰਦੇ ਨੇ ਕਈ ਵਾਰੀ ਅਸੀਂ ਪਰਮੇਸ਼ਵਰ ਦੇ ਗੁਣਾਂ ਦੀ ਜਦੋਂ ਗੱਲ ਕਰਨੇ ਹਾਂ ਤੇ ਕੋਈ ਘਟਨਾ ਹੈਰਾਨੀ ਪੈਦਾ ਕਰਨ ਵਾਲੀ ਵਾਪਰ ਜਾਏ ਤੇ ਅਸੀਂ ਸੋਚਨੇ ਆ ਕਿ ਇਹ ਹੋ ਸਕਦਾ। ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਨਾਲ ਇੱਕ ਪ੍ਰਮਾਣ ਉਦਾਹਰਨ ਵਜੋਂ ਦਿੱਤਾ, ਕਹਿੰਦੇ ਨੇ ਪਰਮੇਸ਼ਵਰ ਦੀ ਇੰਨੀ ਵਡਿਆਈ ਹੈ, ਜਿਸ ਬੰਦੇ ਨੂੰ ਕੋਈ ਨਹੀਂ ਜਾਣਦਾ, ਜੇ ਪਰਮਾਤਮਾ ਮੇਰ ਕਰੇ ਤੇ ਉਹਨੂੰ ਸਾਰੀ ਧਰਤੀ ਦਾ ਬਾਦਸ਼ਾਹ ਬਣਾ ਸਕਦਾ ਹੈ। ਮਹਾਰਾਜ ਇਹ ਕਿਵੇਂ ਹੋ ਸਕਦਾ? ਸਾਹਿਬ ਕਹਿੰਦੇ ਨੇ ਹੋ ਸਕਦਾ, ਜੋ ਅਸੰਭਵ ਹੈ ਉਹ ਸੰਭਵ ਹੋ ਸਕਦਾ ਹੈ। ਤੇ ਨਾਲ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਦੇਖ ਉਹਨੇ ਬੱਕਰੀ ਤੇ ਸ਼ੇਰ ਨੂੰ ਇੱਕ ਥਾਂ ਤੇ ਬੰਨੇ। ਅੱਜ ਤੀਕਰਾਂ ਕਦੇ ਤੱਕੇ ਹੈ ਕਿ ਬੱਕਰੀ ਤੇ ਸ਼ੇਰ ਇੱਕ ਕਿੱਲੇ ਤੇ ਬੱਝੇ ਹੋਣ? ਸਾਹਿਬ ਕਹਿੰਦੇ ਨੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣਿਤ ਰੀਜੈ। ਦੇਖ ਤਿੰਨ ਹਿੱਸਾ ਪਾਣੀ ਏ, ਇੱਕ ਹਿੱਸਾ ਧਰਤੀ ਏ, ਤੇ ਪਰਮਾਤਮਾ ਨੇ ਇਸ ਧਰਤੀ ਨੂੰ ਆਪਣੀ ਖਿੱਚ ਦੇ ਕੇ ਚਾਰ ਚੁਫੇਰੇ ਪਾਣੀ ਹੋਣ ਦੇ ਬਾਵਜੂਦ ਟਿਕਾਇਆ ਹੈ। ਇਹ ਤਾਂ ਮਨ ਨੂੰ ਜਿਵੇਂ ਉਹਨੇ ਬੱਕਰੀ ਤੇ ਸ਼ੇਰ ਦੋਨੋਂ ਇਕੱਠੇ ਬੰਨੇ ਹੋਏ, ਚਾਰ ਚੁਫੇਰੇ ਪਾਣੀ ਹੈ। ਆਪਾਂ ਜਦੋਂ ਗਲੋਬ ਨੂੰ ਤੱਕਦੇ ਹਾਂ, ਚਾਰ ਚੁਫੇਰੇ ਪਾਣੀ ਪਾਣੀ ਸਾਨੂੰ ਨਜ਼ਰ ਆਉਂਦਾ ਹੈ, ਧਰਤੀ ਦਾ ਕਿੰਨਾ ਕੁ ਹਿੱਸਾ ਹੈ? ਸਾਹਿਬ ਕਹਿੰਦੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਣਿਤ ਰੀਜੈ। ਬੱਕਰੀ ਸਿੰਘ ਇੱਕ ਤੈ ਥਾਏ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਜੇ ਪਾਣੀ ਵਿੱਚ ਧਰਤੀ ਨੂੰ ਟਿਕਾਈ ਬੈਠਾ ਹੈ ਤੇ ਮਨਾ ਕਲਪੀ ਨਾ ਜਾ, ਰੱਬ ਨੂੰ ਸਿਮਰਿਆ ਕਰੋ, ਤੇਰੇ ਵੀ ਡਰ ਜ਼ਰੂਰ ਦੂਰ ਕਰੇਗਾ। ਦੂਜਾ ਸ਼ਬਦ ਗੁਰਮੁਖਾਂ ਨੇ ਸਰਵਣ ਕਰਾਇਆ ਕਿ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਏ। ਸ਼ਬਦ ਵਿੱਚ ਪ੍ਰਮਾਣ ਉਹਨਾਂ ਬੜੇ ਬੈਰਾਗ ਦੇ ਭਿੱਜੇ ਦਿੱਤੇ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਆਪਾਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਰਵਣ ਕੀਤੇ ਨੇ ਤੇ ਇੱਕ ਮੈਂ ਬੇਨਤੀ ਕਰਦੇ ਹਾਂ ਗੁਰੂ ਕੇ ਸਿੱਖੋ, ਰਾਗ ਤਾਂ ਇੱਕ ਭਾਂਡਾ ਹੈ। ਮੈਂ ਕਹਿੰਦਾ ਕਿ ਗੁਰੂ ਸਾਹਿਬ ਦੇ ਬਾਜਮੁਖੀ ਕਿਤੇ ਚਰਨ ਪੈ ਜਾਣ, ਅਸੀਂ ਕਹਿੰਦੇ ਹਾਂ ਇਹ ਘਰ ਭਾਗਾਂ ਵਾਲਾ ਜੀ, ਇੱਥੇ ਗੁਰੂ ਦੇ ਚਰਨ ਪੈ ਗਏ। ਜਿਸ ਗੱਡੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਈਏ, ਆਪਾਂ ਉਸ ਗੱਡੀ ਨੂੰ ਦੇਖ ਕੇ ਝੋਕੇ ਨਮਸਕਾਰਾ ਕਰਨੇ ਆ, ਕਿਉਂ? ਇਹਦੇ ਵਿੱਚ ਮੇਰੇ ਸਾਹਿਬ ਦੀ ਅਸਵਾਰੀ ਵੀ ਆਉਂਦੀ ਹੈ। ਮੈਂ ਕਹਿੰਦਾ ਰਾਗ ਕਿੰਨਾ ਕੁ ਪਵਿੱਤਰ ਹੈ ਜਿਸ ਭਾਂਡੇ ਵਿੱਚ ਮੇਰੇ ਬਾਬੇ ਨਾਨਕ ਦਾ ਸ਼ਬਦ ਟਿਕਿਆ ਪਿਆ। ਰਾਗ ਤਾਂ ਉਹ ਸੇਜ ਹੈ ਜਿੱਥੇ ਗੁਰੂ ਦਾ ਸ਼ਬਦ ਨਿਵਾਸ ਕਰਦਾ ਹੈ, ਪਰ ਬਦਕਿਸਮਤੀ ਹੈ ਮੈਂ ਸ਼ਬਦ ਤਾਂ ਵਰਤਿਆ ਹੈ। ਦਿਨੋ ਦਿਨ ਆਪਾਂ ਦੇਖਣੇ ਪਿਆ ਮਿਹਨਤਾਂ ਵਾਲੇ, ਘਾਲਣਾ ਘਾਲਣ ਵਾਲੇ, ਆਪਣੀ ਜ਼ਿੰਦਗੀ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਆਉਣਾ ਮੈਂ ਇਤਿਹਾਸ ਤੇ ਵੇ, ਇੱਕ ਸ਼ਬਦ ਹੁੰਦਾ ਲੋੜ, ਇੱਕ ਸ਼ਬਦ ਹੁੰਦਾ ਲਗਨ। ਲੋੜ ਵਿੱਚ ਤੇ ਲਗਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਿੰਨੀ ਦੇਰ ਤੱਕ ਮੇਰੀ ਲੋੜ ਹੈ ਮੈਂ ਕਥਾ ਕਰਨੀ, ਮੇਰੀ ਰੋਟੀ ਨਹੀਂ ਚੱਲ ਰਹੀ। ਜਿੱਦਣ ਮੇਰਾ ਕੰਮ ਬਣ ਗਿਆ ਮੈਂ ਕਹਿ ਦਿੱਤਾ ਚਲੋ ਜੀ ਅੱਜ ਤੋਂ ਬਾਅਦ ਕੰਮ ਛੱਡਿਆ, ਇਹਦਾ ਮਤਲਬ ਉਹ ਮੇਰੀ ਲੋੜ ਸੀ। ਲੋੜ ਵਾਲੇ ਬੰਦੇ ਛੱਡ ਕੇ ਜਾਂਦੇ ਨੇ, ਪਰ ਲੱਗਣ ਵਾਲੇ ਬੰਦੇ ਮਰਦੇ ਦਮ ਤੱਕ ਉਸ ਕਲਾ ਨੂੰ ਸਮਰਪਿਤ ਰਹਿੰਦੇ। ਰੱਬ ਮੇਰ ਕਰੇ ਕਿ ਲਗਨ ਪੈਦਾ ਹੋ ਜਾਏ, ਕੇਵਲ ਲੋੜ ਤੱਕ ਸੀਮਿਤ ਨਾ ਰਹੀਏ। ਆਪਾਂ ਦੂਸਰਾ ਸ਼ਬਦ ਸਰਵਣ ਕੀਤਾ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ। ਬਾਣੀ ਨੇ ਦੋਨੋਂ ਪੱਖ ਰੱਖੇ ਨੇ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸਾਈਂ ਭੁੱਲਦਾ ਹੈ, ਇੱਕ ਨੀਂਦ ਹੋਵੇ ਜਿਹਦੇ ਆਉਣ ਨਾਲ ਸੁਪਨੇ ਵਿੱਚ ਆਪਣੇ ਚਲਕਾਰੇ ਦੇ ਜਾਂਦਾ। ਦੇਖੋ ਦੋਨਾਂ ਤਰ੍ਹਾਂ ਦੀ ਨੀਂਦ ਹੈ। ਇੱਧਰ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ ਤੇ ਉੱਧਰ ਗੁਰੂ ਸਾਹਿਬ ਨੇ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਮੈਂ ਰੋਬੰਦੀ ਸਭ ਜਗ ਰੁਨਾ ਰੁਨੜੇ ਬਣੋ ਪੰਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਫਿਰੋ ਵਿਛੋੜੀ ਸੁਪਨੇ ਆਇਆ ਧੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ। ਹੁਣ ਕਹਿੰਦੇ ਨੇ ਚੰਗਾ ਹੋ ਜਾ ਮੈਨੂੰ ਨੀਂਦ ਆ ਹੀ ਜਾ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ। ਵਾਸ਼ਨਾ ਵਿੱਚ ਆਈ ਕੋਈ ਨੀਂਦ ਅੰਦਰ ਨੂੰ ਖੰਡਾਏਗੀ ਪਰ ਬੈਰਾਗ ਵਿੱਚ ਸੁੱਤਾ ਹੋਇਆ ਬੰਦਾ ਵੀ ਰੱਬ ਦੇ ਗੀਤ ਗਾਏ ਸਹਿਬ ਕਿਰਪਾ ਨੂੰ ਮੇਰ ਕਰਨ। ਇਹ ਆਪਾਂ ਸ਼ਬਦ ਦੋ ਸਰਵਣ ਕੀਤੇ ਨੇ ਭਾਵਾਂ ਕਿ ਅਸੀਂ ਅਰਦਾਸ ਦੀ ਵਿਚਾਰ ਤਾਂ ਕਰਨੇ ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ ਤੀਜਾ ਸਾਲ ਚੱਲਦਾ ਪਿਆ। ਪਹਿਲੇ ਸਾਲ ਹੀ ਯਤਨ ਕੀਤਾ ਸੀ ਜਿਨ੍ਹਾਂ ਸੱਜਣਾ ਨੇ ਹੁਕਮ ਕੀਤਾ ਮੈਂ ਸੋਚਿਆ ਮਹੀਨੇ ਵਿੱਚ ਕੰਮ ਖਤਮ ਹੋ ਜਾਏਗਾ ਪਰ ਜਿਉਂ ਜਿਉਂ ਸਮਾਂ ਲੰਘਦਾ ਪਿਆ ਗੁਰਬਾਣੀ ਨੂੰ ਖੋਜਨੇ ਆ ਇਤਿਹਾਸ ਨੂੰ ਪੜਚੋਲਨੇ ਆ ਤੇ ਮੇਰਾ ਖਿਆਲ ਹੈ ਕਿ ਕੋਈ ਵੀ ਜ਼ਬਾਨ ਜਿਹੜਾ ਇੱਕ ਇੱਕ ਸ਼ਬਦ ਉਹਨਾਂ ਗੁਰਮੁਖਾਂ ਨੇ ਅਰਦਾਸ ਦਾ ਘੜ ਕੇ ਪਾਇਆ ਮੈਂ ਕਹਿੰਦਾ ਇੱਕ ਇੱਕ ਸ਼ਬਦ ਕਈ ਕਈ ਸਾਲਾਂ ਦੀ ਵਿਆਖਿਆ ਦਾ ਮੁਥਾਜ ਹੈ। ਇੱਕ ਇੱਕ ਸ਼ਬਦ ਜਿਹੜਾ ਇਹ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਆਓ ਪਰ ਜੋ ਇਸ ਗੁਰੂ ਘਰ ਦੀ ਇੱਕ ਮਰਿਆਦਾ ਹੈ ਕਿ ਹਰ ਬੁੱਧਵਾਰ ਕਵੀ ਸੰਤੋਖ ਸਿੰਘ ਜੀ ਦਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਉਹਦੀ ਵਿਚਾਰ ਕੀਤੀ ਜਾਂਦੀ। ਸੰਖੇਪ ਜੀ ਅਰਜ਼ ਮੈਂ ਕਰ ਦੇਵਾਂ ਆਪ ਸਭ ਨੂੰ ਪਤਾ ਹੈ ਇੱਕ ਵਾਰੀ ਅੱਗੇ ਵੀ ਇੱਥੇ ਵਿਚਾਰ ਕੀਤੀ ਸੀ ਇੱਕ ਦਿਨ ਆਇਆ ਸੀ ਸਮਾਂ ਕਿ ਸ੍ਰੀ ਗੁਰਪ੍ਰਤਾਪ ਸੂਰਜ ਦੇ ਰਚੈਤਾ ਨੇ ਭਾਈ ਸੰਤੋਖ ਸਿੰਘ ਜੀ ਭਾਈ ਸੰਤੋਖ ਸਿੰਘ ਦੇ ਉਸਤਾਦ ਨੇ ਗਿਆਨੀ ਸੰਤ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਲਵਾਇਆ ਸੀ ਸ਼ੇਰੇ ਪੰਜਾਬ ਨੂੰ ਕਹਿ ਕੇ। ਮੈਂ ਹੈਰਾਨ ਹੋਇਆ ਕਿ ਜਦੋਂ ਸ਼ੇਰੇ ਪੰਜਾਬ ਭਾਈ ਸੰਤ ਸਿੰਘ ਨੂੰ ਚਿੱਠੀ ਲਿਖਦੇ ਨੇ ਗ੍ਰੰਥੀ ਹੋਵੇ ਤੇ ਜੀਵਨ ਇਹ ਹੋ ਜਿਆ ਸ਼ਬਦ ਲਿਖਦੇ ਨੇ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ ਉੱਜਲ ਦੀਦਾਰ ਉੱਜਲ ਬੁੱਖ ਗੁਰੂ ਸਵਾਰੇ ਗੁਰੂ ਪਿਆਰੇ ਗੁਰੂ ਦਰ ਤੇ ਸੁਰਖਰੇ ਹੋਏ ਭਾਈ ਸੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕੈਸੇ ਭਾਵਨਾ ਵਾਲੇ ਜੁੜੀ। ਦੇਖੋ ਮੈਂ ਫਿਰ ਅਰਜ਼ ਕਰਾਂ ਕਿ ਉਹ ਬੰਦਾ ਜਿਹਨੇ ਗੁਰਪ੍ਰਤਾਪ ਸੂਰਜ ਲਿਖਿਆ ਜਦੋਂ ਲਿਖਣ ਲੱਗਾ ਆਪਣੇ ਘਰ ਇੱਕ ਵਕਤ ਦੀ ਰੋਟੀ ਨਹੀਂ ਸੀ ਪੱਕਦੀ ਅੱਜ ਲੱਖਾਂ ਗ੍ਰੰਥੀਆਂ ਪ੍ਰਚਾਰਕਾਂ ਦੀ ਭਾਈ ਸੰਤੋਖ ਸਿੰਘ ਰੋਟੀ ਬਣਾ ਗਿਆ। ਹਕੀਕਤ ਹੈ ਉਹਨਾਂ ਦਾ ਇੱਕ ਕਵਿਤ ਮਿਲਿਆ ਸੀ ਮੈਂ ਉਹ ਅਰਜ਼ ਕਰ ਦੇਣਾ ਚਾਹੁੰਦਾ ਜ਼ਰੂਰੀ। ਇਹਨਾਂ ਨੇ ਇੱਕ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖੇ ਅਸੀਂ ਇਕੱਠਾ ਗੁਰਪ੍ਰਤਾਪ ਸੂਰਜ ਕਹਿ ਦਿੰਦੇ ਹਾਂ। ਇੱਕ ਸ਼੍ਰੀ ਗੁਰਪ੍ਰਤਾਪ ਸੂਰਜ ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੈ ਤੇ ਸ਼੍ਰੀ ਗੁਰਪ੍ਰਤਾਪ ਸੂਰਜ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਬੰਦਾ ਸਿੰਘ ਬਹਾਦਰ ਤੱਕ ਦਾ ਪੂਰਾ ਸਮਾਚਾਰ ਭਾਈ ਸੰਤੋਖ ਸਿੰਘ ਨੇ ਦਿੱਤਾ। ਇਹਨਾਂ ਦਾ ਜਨਮ ਪਿੰਡ ਨੂਰ ਦੀ ਸਰਾਂ ਤਰਨ ਤਾਰਨ ਸਾਹਿਬ ਦੇ ਨੇੜੇ ਜਦੋਂ ਆਪਾਂ ਝਬਾਲ ਨੂੰ ਜਾਂਦੇ ਹਾਂ ਰਸਤੇ ਵਿੱਚ ਆਉਂਦਾ ਹੈ। ਇਹ ਉਹੀ ਨੂਰ ਦੀ ਸਦਾ ਸਰਾਂ ਹੈ ਕਿ ਤਰਨ ਤਾਰਨ ਦੇ ਜਦੋਂ ਸਰੋਵਰ ਨੂੰ ਪੱਕਿਆਂ ਕਰਨ ਲੱਗੇ ਤੇ ਧੱਕੇ ਨਾਲ ਇੱਟਾਂ ਦੇ ਆਵੇ ਖੋਹ ਕੇ ਲੈ ਗਏ ਸਨ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਕਿਹਾ ਮਹਾਰਾਜ ਆਵੇ ਖੋਹ ਕੇ ਇੱਟਾਂ ਲੈ ਗਏ ਹੁਣ ਸਰੋਵਰ ਪੱਕਾ ਕਿਵੇਂ ਕਰਾਂਗੇ। ਕਹਿਣ ਲੱਗੇ ਹੁਣ ਇਸੇ ਤਰ੍ਹਾਂ ਰਹਿਣ ਦਿਓ ਕਰਨੀ ਵਾਲਾ ਸਿੱਖ ਆਵੇਗਾ ਇਹਨਾਂ ਇੱਟਾਂ ਨੂੰ ਮੋੜ ਕੇ ਇਹਦੇ ਨਾਲ ਹੀ ਸਰੋਵਰ ਪੱਕਾ ਕੀਤਾ ਜਾਏਗਾ। ਨੂਰ ਦੀ ਸਰਾਂ ਬਣੀ ਆਇਆ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਉਹਨੇ ਉਸੇ ਨੂਰ ਦੀ ਸਰਾਂ ਦੇ ਕਿਲੇ ਨੂੰ ਢਾ ਕੇ ਉਹਨਾਂ ਇੱਟਾਂ ਦੇ ਨਾਲ ਤਰਨ ਤਾਰਨ ਦਾ ਸਰੋਵਰ ਪੱਕਾ ਕੀਤਾ ਸੀ। ਭਾਜੀ ਮੋੜ ਦਿੱਤੀ ਉਹੀ ਨੂਰ ਦੀ ਸਰਾਂ ਗੁਰੂ ਕੇ ਸਿੱਖੋ ਅੱਜ ਪਿੰਡ ਹੈ ਕਿਲਾ ਸੰਤੋਖ ਸਿੰਘ ਕਿਲਾ ਭਾਈ ਸੰਤੋਖ ਸਿੰਘ ਭਾਈ ਸੰਤੋਖ ਸਿੰਘ ਦੇ ਨਾਮ ਤੇ ਵੇ ਅਸੀਂ ਭਾਵੇਂ ਇੱਕ ਮਿੰਟ ਚ ਕਟਾਕਸ਼ ਕਰ ਦਿੰਦੇ ਹਾਂ। ਲਓ ਜੀ ਦੇਖੋ ਮੈਂ ਕਈ ਸਵੇਰੇ ਤੋਂ ਬੇਨਤੀ ਕੀਤੀ ਸੀ ਕਿ ਆਲੋਚਕ ਬਣਨ ਲਈ ਨਿੰਦਿਆ ਕਰਨ ਲਈ ਕਿਤੋਂ ਵੀ ਤਲੀਮ ਨਹੀਂ ਲੈਣੀ ਪੈਂਦੀ ਇੱਕ ਛਿਣ ਲੱਗਦਾ। ਦੇਖੋ ਕੰਮ ਕਰਨੇ ਹੀ ਔਖੇ ਨੇ ਧਾਣਾ ਤਾਂ ਬਿਲਕੁਲ ਸੌਖਾ ਹੈ। ਬਾਬੇ ਫਰੀਦ ਨੇ ਭਾਵੇਂ ਸਰੀਰ ਦੀ ਗੱਲ ਕਹੀ ਮੈਂ ਕਹਿੰਦਾ ਸਾਰੇ ਸੰਸਾਰ ਦੀ ਹਕੀਕਤ ਹੀ ਇਹ ਵੇ ਕਦੇ ਤੱਕੋ ਕਿ ਸਰੀਰ ਨੂੰ ਬਣਦਿਆਂ ਤਾਂ 6 ਮਹੀਨੇ ਪੂਰੇ ਲੱਗਦੇ ਨੇ ਮੁਕੰਮਲ ਹੁੰਦਿਆਂ, ਜਨਮ ਨੂੰ 9 ਮਹੀਨੇ ਨੇ, ਬਾਣੀ ਨੇ ਮੰਨਿਆ, ਪਰ ਟੁੱਟਦਿਆਂ 6 ਮਹੀਨੇ ਨੀ, ਟੁੱਟਦਿਆਂ 1 ਸਾਹ ਬਾਹਰ ਗਏ, ਪਰਤ ਕੇ ਆਵੇ ਨਾ ਤੇ ਸਰੀਰ ਖਤਮ ਹੈ। ਬਣਾਉਣਾ ਹੀ ਔਖਾ ਹੈ, ਜੋੜਨਾ ਹੀ ਮੁਸ਼ਕਲ ਹੈ, ਤੋੜਨਾ ਤੇ ਖੰਡਾਣਾ ਤਾਂ ਇੱਕ ਖਿੰਨ ਦੀ ਗੱਲ ਹੈ। ਸਾਹਿਬ ਤਾਂ ਕਹਿੰਦੇ ਨੇ ਇੱਕ ਸ਼ਬਦ ਭੈੜਾ ਬੋਲੋ ਤੇ ਕਈ ਪੀੜ੍ਹੀਆਂ ਦਾ ਵੈਰ ਪੈ ਜਾਂਦਾ ਹੈ। ਦ੍ਰੋਪਦੀ ਨੇ ਇੱਕੋ ਸ਼ਬਦ ਕਿਹਾ ਸੀ ਦੁਰਯੋਧਨ ਨੂੰ, ਅੰਧ ਕੇ ਅੰਧ ਰਹੇ, ਉਹਦੇ ਇੱਕੋ ਸ਼ਬਦ ਨੇ ਏਡੀ ਵੱਡੀ ਲੜਾਈ ਨੂੰ ਜਨਮ ਦੇ ਦਿੱਤਾ ਸੀ। ਭਾਈ ਸੰਤੋਖ ਸਿੰਘ ਉਹਨਾਂ ਨੇ ਜੋ ਕੁਝ ਲਿਖਿਆ ਹੈ ਠੀਕ, ਇਹਦੇ ਵਿੱਚ ਕਈ ਸ਼ਬਦ ਜਿਹੜੇ ਨੇ ਗੁਰਮਤ ਅਨੁਸਾਰ ਬਿਲਕੁਲ ਨੀ ਟੁੱਕਦੇ, ਪਰ ਗੁਰੂ ਪ੍ਰਤਾਪ ਸੂਰਜ ਪੜਨ ਵਾਲੇ ਵਿਦਵਾਨ ਇਹ ਕਦੀ ਨਾ ਭੁੱਲਣ ਕਿ ਭਾਈ ਸਾਹਿਬ ਨੇ ਇੱਕ ਚੈਪਟਰ ਵਿੱਚ ਦਿੱਤਾ ਹੈ ਕਿ ਜੋ ਕੁਝ ਮੈਂ ਲਿਖ ਚੱਲਿਆ ਇਹਦੇ ਤੇ ਮੇਰਾ ਦਾਅਵਾ ਕੋਈ ਨਹੀਂ। ਜੇ ਰੱਬ ਤੁਹਾਨੂੰ ਲਿਆਕਤ ਹੈ, ਮੇਰੇ ਜਿੰਨੀ ਕਵਿਤਾ ਦੀ ਕਿਸੇ ਨੂੰ ਰਚਨਾ ਕਰਨੀ ਆਉਂਦੀ ਹੋਵੇ ਤੇ ਮੇਰੇ ਗ੍ਰੰਥ ਦੀ ਸੁਧਾਈ ਆਪਣੇ ਆਪ ਕਰ ਲਿਆ। ਹੁਣ ਉਹ ਜੀ ਕਵਿਤਾ ਕਿਹੜਾ ਕਰੇਗਾ ਜੀ? 2.5 ਲੱਖ ਪੰਕਤੀ ਉਸ ਸੱਜਣ ਨੇ ਕੇਵਲ ਗੁਰੂ ਦੀ ਸਿਫਤ ਲਿਖੀ, 2.5 ਲੱਖ। ਤੇ ਬਨਾਰਸ ਵਿੱਚ ਇੱਕ ਵਾਰੀ ਸੈਮੀਨਾਰ ਹੋਇਆ ਸੀ, ਕਹਿਣ ਲੱਗੇ ਭਾਵੇਂ ਹਿੰਦੁਸਤਾਨ ਵਿੱਚ ਤੁਲਸੀ ਜੀ ਦੀ ਰਾਮਚਰਿਤ ਮਾਨਸ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ, ਕਹਿੰਦੇ ਨੇ ਕਾਸ਼ ਸਿੱਖ ਇਸ ਗੱਲ ਨੂੰ ਸਮਝਣ ਕਿ ਕਵੀ ਸੰਤੋਖ ਸਿੰਘ ਦੇ ਬਰਾਬਰ ਦਾ ਕਵੀ ਹਿੰਦੁਸਤਾਨ ਦੀ ਧਰਤੀ ਤੇ ਅੱਜ ਤੱਕ ਪੈਦਾ ਹੀ ਨਹੀਂ ਹੋਇਆ। ਉਸ ਬੰਦੇ ਦੀ ਕਵਿਤਾ ਵੀ ਉਡਾਰੀ, ਪਰ ਜਦੋਂ ਅੰਤਲਾ ਸਮਾਂ ਆਇਆ ਉਹਨਾਂ ਨੇ 5 ਸਾਲ ਯਮੁਨਾ ਨਗਰ ਦੇ ਨੇੜੇ ਇੱਕ ਪਿੰਡ ਹੈ ਬੁੜੀਆ, ਉਸ ਬੁੜੀਏ ਪਿੰਡ ਵਿੱਚ ਕੱਲਾ ਸਿਮਰਨ ਕੀਤਾ। 5 ਸਾਲ ਸਿਮਰਨ ਤੋਂ ਬਾਅਦ ਫਿਰ ਉਹਨੇ ਹੱਥ ਵਿੱਚ ਕਲਮ ਪਕੜੀ, ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀ ਤੇ ਲਿਖ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ, ਜਿੱਦਣ ਲਿਖਣਾ ਸ਼ੁਰੂ ਕੀਤਾ ਘਰ ਵਿੱਚ ਬੱਚੇ ਨੂੰ ਪੀਣ ਵਾਸਤੇ ਦੁੱਧ ਨਹੀਂ ਸੀ, ਜਿਨ੍ਹਾਂ ਤੋਂ ਕਰਜ਼ਾ ਲਿਆ ਸੀ ਉਹ ਬੂਹੇ ਸਾਹਮਣੇ ਆ ਕੇ ਗਾਲਾਂ ਪੈ ਕੱਢਦੇ ਸਨ। ਉਸ ਵੇਲੇ ਕਵੀ ਜੀ ਨੇ ਨਾ ਇੱਕ ਕਵਿਤ ਲਿਖਿਆ ਸੀ, ਉਹ ਕਵਿਤ ਉਹਨਾਂ ਦੀ ਰਚਨਾ ਵਿੱਚ ਨਹੀਂ, ਜਦੋਂ ਉਹਨਾਂ ਚਲਾਣਾ ਕੀਤਾ ਤੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਜਿਹੜੀ ਉਹਨਾਂ ਦੀ ਪਰਸਨਲ ਡਾਇਰੀ ਸੀ ਨਾ, ਮੈਂ ਕਹਿੰਦਾ ਆਪਣੇ ਅੰਦਰ ਦਾ ਦੁੱਖ ਉਸ ਕਵਿਤ ਵਿੱਚ ਲਿਖ ਕੇ ਡਾਇਰੀ ਵਿੱਚ ਸਾਂਭ। ਉਹਨਾਂ ਨੇ ਸ਼ਬਦ ਵਰਤੇ ਸਨ ਕਿ ਛੁੱਟਿਓ ਹੈ ਪਰਕਰਮ ਅਰ ਵਿਸਰਿਓ ਹੈ ਨੇਮ ਧਰਮ, ਖੋਈ ਹੈ ਹਿਆਓ ਸ਼ਰਮ ਅਤ ਦੁੱਖ ਪਾਈਅਤ ਹੈ, ਘਰ ਕੇ ਰੁਸਾਨੇ ਨਾਰੀ ਦੇਤ ਤਾਨੇ, ਆਪਣੇ ਭੈ ਬਗਾਨੇ ਸੁਣ ਸਿਰ ਨਿਆਇਤ ਹੈ, ਮਿੱਤਰ ਉਹ ਛਪਾਏ ਨੈਣ ਸੁਧੇ ਖੂਨਾ ਬੋਲੇ ਬੈਨ, ਮਨ ਮੈਂ ਨਾ ਧਰੈ ਜਾ ਕੇ ਟਿਕ ਜਾਇਤ ਹੈ। ਕਹਿਣ ਲੱਗੇ ਦਵਾਰ ਤੇ ਕਰਜ਼ਦਾਰ ਠਾਡੇ ਮੁਖ ਦੇਤ ਗਾਰ, ਧਿਆਨ ਦਿਆ ਜੇ ਇਹ ਸ਼ਬਦਾਂ ਨੂੰ ਸਮਝਿਓ, ਦਵਾਰ ਤੇ ਕਰਜ਼ਦਾਰ ਠਾਡੇ ਮੁਖ ਦੇਰ ਗਾਰ, ਕਹਿਣ ਲੱਗੇ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ, ਬਿਨਾਂ ਰੋਜ਼ਗਾਰ, ਹੁਣ ਰੋਜ਼ਗਾਰ ਦਾ ਅਰਥ ਰੋਜ਼ੀ। ਕਹਿਣ ਲੱਗੇ ਲੋਕੀ ਰੋਜ਼ਗਾਰ ਰੋਜ਼ੀ ਕਮਾਉਂਦੇ ਨੇ, ਬਾਬਾ ਨਾਨਕਾ ਮੈਂ ਰੋਜ਼ੀ ਤੋਂ ਬਿਨਾਂ ਰੋਜ਼ਗਾਰਾ ਪਿਆ ਖਾਂਦਾ ਵਾਂ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ। ਤੇ ਜਦੋਂ ਇਸ ਦੀ ਵਿਦਿਆ ਦਾ ਮੁੱਲ ਪਿਆ ਫਿਰ ਕਦੀ ਤੱਕਿਓ, ਇਸ ਬੰਦੇ ਨੇ ਘਾਲਣਾ ਬੜੀ ਘਾਲੀ। ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਜਦੋਂ ਕੋਈ ਕੰਮ ਕਰੇਗਾ ਉਹਦੇ ਕੰਮ ਵਿੱਚ ਕੋਈ ਨਾ ਕੋਈ ਊਣਤਾਈ ਜ਼ਰੂਰ ਰਹੇਗੀ, ਅਸੀਂ ਕਦੀ ਨਾ ਭੁੱਲੀਏ ਕਿਵੇਂ ਅਸੀਂ ਚਿੱਕੜ ਉਛਾਲਣ ਲੱਗ ਪੈਂਦੇ ਹਾਂ, ਇਸ ਬੰਦੇ ਨੇ ਕਿਉਂ ਕੀਤਾ। ਇੱਕ ਪਾਸੇ ਪੜ੍ਹਨੇ ਪਏ ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਕਰਤਾਰ ਬੰਦਾ ਭੁੱਲ ਸਕਦਾ ਹੈ? ਉਸ ਦੀ ਨਿਮਰਤਾ ਦੇਖੋ, ਜਿੱਦਣ ਗ੍ਰੰਥ ਤਿਆਰ ਹੋਏ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ, ਅੱਜ 4 ਪੰਨਿਆਂ ਦਾ ਕੋਈ ਪੈਂਫਲੈਟ ਲਿਖੇ, ਕੋਈ ਬਰੋਸ਼ਰ ਛਾਪੇ, ਉਹ ਕਹਿੰਦਾ ਇਹਦੇ ਤੇ ਮੇਰਾ ਪੂਰਾ ਹੱਕ ਹੈ, ਮੇਰੇ ਤੋਂ ਬਿਨਾਂ ਇਹਦੇ ਵਿੱਚੋਂ 1 ਅੱਖਰ ਕੋਈ ਨਾ ਲਿਖੇ। 4 ਗ੍ਰੰਥ ਤਿਆਰ ਕਰਕੇ ਗੁਰ ਪ੍ਰਤਾਪ ਸੂਰਜ ਤੇ ਗੁਰੂ ਨਾਨਕ ਪ੍ਰਕਾਸ਼ ਦੇ ਜਦੋਂ ਅੰਮ੍ਰਿਤਸਰ ਆਏ ਤੇ ਸੰਗਤ ਅੱਗੋਂ ਪਾਲਕੀ ਤੇ ਲੈਣ ਵਾਸਤੇ ਗਈ। ਭਾਈ ਸੰਤੋਖ ਸਿੰਘ ਨੇ ਕਹਿੰਦੇ ਨੇ ਕੇਸਕੀ ਬੰਨੀ ਸੀ ਸਿਰ ਤੇ, ਉਹਨਾਂ ਨੇ ਇੱਕ ਖੱਪਣੀ ਟੈਪ ਚੋਲਾ ਪਾਇਆ ਤੇ ਜਦੋਂ ਸੰਗਤ ਪਾਲਕੀ ਲੈ ਕੇ ਗਈ ਤੇ ਭਾਈ ਸਾਹਿਬ ਪਾਲਕੀ ਚ ਨਹੀਂ ਬੈਠੀ। ਉਹ ਕਹਿੰਦੇ ਨੇ ਗੁਰੂ ਰਾਮਦਾਸ ਦਾ ਘਰ ਹੈ, ਮੈਂ ਤਾਂ ਇਹਦੇ ਦਰ ਦਾ ਕੂਕਰ ਹਾਂ, ਜਿੱਥੇ ਗੁਰੂ ਰਾਮਦਾਸ ਦੀਆਂ ਸਿਫਤਾਂ ਹੋਣ ਉੱਥੇ ਸਾਡੇ ਵਰਗੇ ਕੀੜਿਆਂ ਨੂੰ ਪਾਲਕੀ ਵਿੱਚ ਨਾ ਬਿਠਾਓ। ਸਿਰਫ ਪਾਲਕੀ ਨੂੰ ਹੱਥ ਲਾਇਆ, ਦਰਬਾਰ ਸਾਹਿਬ ਲੈ ਆਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗ੍ਰੰਥ ਭੇਟਾ ਕਰਕੇ ਕਿਹਾ, ਮੇਰਾ ਜਾਂ ਮੇਰੀ ਸੰਤਾਨ ਦਾ ਜਾਂ ਮੇਰੇ ਪਰਿਵਾਰ ਦਾ ਇਹਨਾਂ ਗ੍ਰੰਥਾਂ ਤੇ ਕੋਈ ਹੱਕ ਨਹੀਂ, ਇਹ ਗੁਰੂ ਨਾਨਕ ਦੇ ਪੰਥ ਦੇ ਨੇ, ਜਦੋਂ ਮਰਜ਼ੀ ਜਿੱਥੇ ਤੁਸੀਂ ਸੁਧਾਈ ਕਰ ਲਿਆ। ਦੇਖੋ ਗੁਰਮੁਖੋ, ਇਹੋ ਜੀ ਘਾਲਣਾ ਵਾਲੇ ਬੰਦੇ ਅਖੀਰ ਤੇ ਜਿਸ ਸਾਲ ਗ੍ਰੰਥ ਪੂਰਾ ਹੋਇਆ ਉਸੇ ਸਾਲ ਅੰਮ੍ਰਿਤ ਵੇਲੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਭਾਈ ਵੀਰ ਸਿੰਘ ਲਿਖਦੇ ਨੇ, ਜਿਸ ਨੇ ਵੀ ਗੁਰਪ੍ਰਤਾਪ ਸੂਰਜ ਪੜ੍ਹਨਾ ਹੋਵੇ ਮੈਂ ਕਹਿੰਦਾ ਪਹਿਲੀ ਪੋਥੀ ਜ਼ਰੂਰ ਪੜ੍ਹੇ, ਪਹਿਲੀ ਪੋਥੀ ਤੋਂ ਬਿਨਾਂ ਅਗਲੇ ਗ੍ਰੰਥ ਦੀ ਸਮਝ ਨਹੀਂ ਪੈਣੀ। ਉੱਥੇ ਕਹਿੰਦੇ ਨੇ ਉਹਨਾਂ ਦੀ ਭੈਣ ਕਹਿੰਦੀ ਸੀ, ਦੱਸਿਆ ਉਹਨੇ ਕਿਸੇ ਨੂੰ ਜਦੋਂ ਲਿਖਾਰੀ ਗਏ, ਕਹਿੰਦੇ ਜਦੋਂ ਮੇਰਾ ਭਰਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਬਾਹਰ ਆਉਂਦਾ ਸੀ ਉਹਦੇ ਚਿਹਰੇ ਦਾ ਨੂਰ ਸਾਡੇ ਤੋਂ ਚੱਲਿਆ ਨਹੀਂ ਸੀ ਜਾਂਦਾ। ਉਸੇ ਸਾਲ ਅੰਮ੍ਰਿਤ ਵੇਲੇ ਨਿਤਨੇਮ ਕਰਨ ਗਏ, ਹਜ਼ੂਰ ਦੀ ਹਜ਼ੂਰੀ ਵਿੱਚ ਬੈਠਿਆਂ ਕਹਿੰਦੇ ਚੌਂਕੜੇ ਵਿੱਚ ਆਪਣੇ ਸਰੀਰ ਦੇ ਚੋਲੇ ਨੂੰ ਤਿਆਗ ਦਿੱਤਾ ਸੀ। ਉਹਨਾਂ ਦਾ ਅਖੀਰਲਾ ਦੌਰਾ ਸੀ, ਅਬ ਆਣ ਕੀ ਆਸ ਨਿਰਾਸ਼ ਭਈ ਕਲਗੀ ਤਰਬਾਸ ਕੀ ਉਹ ਮਨ ਮਾਹੀ। ਕਹਿੰਦੇ ਬਸ ਹੁਣ ਬੋਕੀ ਕੋਈ ਆਸ ਨਹੀਂ, ਕੇਵਲ ਕਲਗੀ ਵਾਲਾ ਮਨ ਵਿੱਚ ਟਿੱਗਿਆ। ਤੇ ਅਖੀਰ ਤੇ ਬੈਰਾਗ ਵਿੱਚ ਕਹਿੰਦੇ ਸਨ, ਹੁਣ ਦੇਹ ਵਿੱਚ ਰਹਿਣ ਨੂੰ ਚਿੱਤ ਨਹੀਂ ਕਰਦਾ, ਇਸ ਭਰਮ ਦੇ ਘੜੇ ਨੂੰ ਤੋੜ ਕੇ ਸਦਾ ਲਈ ਆਪਣੇ ਚਰਨਾਂ ਵਿੱਚ ਲੈ ਜਾ। ਦੇਖੋ ਉਸ ਗੁਰਮੁਖ ਦੀ ਲਿਖਤ ਹੈ, ਮੈਂ ਲੈਣਾ ਆਪਣੇ ਹੋਰ ਨਜ਼ਰੀਏ ਨਾਲ ਕਿ ਜੋ ਕੁਝ ਉਹਨੇ ਲਿਖਿਆ ਹੈ ਨਾ ਉਹਨੂੰ ਸਵੀਕਾਰ ਕਰ ਲਓ, ਜਿਹੜਾ ਵਿੱਚ ਮਿਲਾਵਟ ਦਿਸਦੀ ਹੈ, ਕਿਉਂਕਿ ਉਹਦੇ ਸਾਹਮਣੇ ਜਿਹੜਾ ਕਲਚਰ ਸੀ ਇਹ ਵੱਖਰਾ ਵਿਸ਼ਾ। ਭਾਈ ਸੰਤੋਖ ਸਿੰਘ ਦੀ ਜੀਵਨੀ ਕਈ ਦਿਨਾਂ ਦਾ ਲੈਕਚਰ ਹੈ, ਅਸਲ ਵਿੱਚ ਉਹਦਾ ਚੁਗਿਰਦਾ ਸੀ ਰਾਜਿਆਂ ਮਹਾਰਾਜਿਆਂ ਦਾ, ਰਾਜਿਆਂ ਮਹਾਰਾਜਿਆਂ ਦੇ ਆਪਣੇ ਘਰਾਂ ਦੀਆਂ ਖੇਡਾਂ ਸਨ। ਜਦੋਂ ਵੀ ਕੋਈ ਲਿਖਾਰੀ ਕਲਮ ਚੁੱਕੇਗਾ, ਜੇ ਖਲੀਲ ਜਬਰਾਨ ਨੂੰ ਲਿਖਨੇ ਆ, ਉਹਨੇ ਆਪਣੀਆਂ ਰਚਨਾ ਵਿੱਚ ਆਪਣੇ ਵਾਤਾਵਰਨ ਦਾ ਜ਼ਿਕਰ ਕੀਤਾ। ਭਾਈ ਵੀਰ ਸਿੰਘ ਦੀ ਰਚਨਾ ਪੜ੍ਹਨੇ ਆ, ਉਹਨਾਂ ਵਿੱਚੋਂ ਕਸ਼ਮੀਰ ਦੇ ਝਰਨਿਆਂ ਦਾ ਜ਼ਿਕਰ ਪੈ ਕਰਦੇ ਨੇ। ਸ਼ੇਖ ਸਾਦੀ ਨੂੰ ਪੜੋਗੇ, ਉਹ ਅਰਬ ਦੇ ਮਾਰੂਥਲ ਦਾ ਜ਼ਿਕਰ ਕਰੇਗਾ। ਇਉਂ ਕਹਿ ਲਓ ਵੀ ਕਵੀ ਦੇ ਲਿਖਾਰੀ ਦੇ ਮਨ ਵਿੱਚੋਂ ਗੱਲ ਟਿਕ ਜਾਂਦੀ ਏ, ਜੋ ਕੋਈ ਚੁਗਿਰਦਾ ਵੇਖਦਾ ਉਹਦੀ ਕਲਮ ਧੱਕੇ ਨਾਲ ਉਹ ਸ਼ਬਦ ਲਿਖਣ ਲੱਗ ਪੈਂਦੀ। ਭਾਈ ਸੰਤੋਖ ਸਿੰਘ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੁਸੀਂ ਇਤਿਹਾਸ ਸਰਵਣ ਕਰ ਰਹੇ ਹੋ, ਉਸ ਪ੍ਰਸੰਗ ਨੂੰ ਮੈਂ ਅੱਜ ਅੱਗੇ ਤੋੜਨਾ, ਕਿਉਂਕਿ ਬੁੱਧਵਾਰ ਦੀ ਮਰਿਆਦਾ ਜੋ ਇਸ ਸਥਾਨ ਦੀ, ਆਪਾਂ ਉਹਦੇ ਵਿੱਚ ਵਿਘਨ ਨਾ ਪੈਣ ਦੇਈਏ, ਬਾਕੀ ਦਿਨ ਅਰਦਾਸ ਦੀ ਵਿਚਾਰ ਕਰਾਂਗੇ। ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਵਾਚਿਆ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ। ਇੱਕ ਗੱਲ ਕਦੀ ਨਾ ਭੁੱਲਿਓ ਕਿ ਕਵੀ ਸੰਤੋਖ ਸਿੰਘ ਜੀ ਤੱਕ, ਇੱਥੋਂ ਤੱਕ ਕਿ ਜਦੋਂ ਅਸੀਂ ਆਪ ਜੀ ਨੂੰ ਵੀ ਗਿਆਤ ਹੋਣਾ, ਅੱਜ ਤੋਂ 30-32 ਸਾਲ ਪਹਿਲਾਂ ਵੀ ਜਦੋਂ ਲੋਕ ਕਿਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਗੱਲ ਕਰਦੇ ਸਨ ਤੇ ਇਕੱਲੀ ਕੀਤੀ ਜਾਂਦੀ ਸੀ ਕਿ ਚੰਦੂ ਦੇ ਰਿਸ਼ਤੇ ਕਰਕੇ ਸ਼ਹੀਦੀ ਹੋਈ, ਰਿਸ਼ਤਾ ਮੋੜਿਆ। ਪਰ ਨਵੀਂ ਖੋਜ ਨੇ, ਸਰਦਾਰ ਕਪੂਰ ਸਿੰਘ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ, ਜਿੰਨੀ ਦੇਰ ਤੱਕ ਤੁਜ ਕੇ ਜਹਾਂਗੀਰੀ ਕਿਤਾਬ ਨਹੀਂ ਮਿਲੀ, ਜਹਾਂਗੀਰ ਦੀ ਸਵੈ ਜੀਵਨੀ, ਉਨੀ ਦੇਰ ਤੱਕ ਚੰਦੂ ਦਾ ਭਰਮੀ ਬਣਿਆ ਰਿਹਾ। ਤੇ ਜਿੱਦਣ ਉਹਦੀ ਜੀਵਨੀ ਵਿੱਚੋਂ ਮਿਲ ਗਿਆ ਕਿ ਗੁਰੂ ਅਰਜਨ ਦੇਵ ਨਾਮ ਦਾ ਇੱਕ ਹਿੰਦੂ, ਉਹਨੇ ਸ਼ਬਦ ਵਰਤੇ ਸਨ, ਬਿਆਸ ਦੇ ਕਿਨਾਰੇ ਇੱਕ ਬਾਤਲੇ ਦੁਕਾਨ, ਆਪਾਂ ਸ਼ਬਦ ਵਰਨੇ ਆ, ਝੂਠ ਦੀ ਦੁਕਾਨ ਬਣਾ ਕੇ ਬੈਠਾ। ਕਈ ਪੀੜ੍ਹੀਆਂ ਤੋਂ ਇਹਨਾਂ ਦੀ ਦੁਕਾਨ ਗਰਮ ਸੀ, ਹਿੰਦੂ ਇਹਨਾਂ ਦੇ ਸਿੱਖ ਸਨ, ਭੋਲੇ ਭਾਲੇ ਮੁਸਲਮਾਨ ਵੀ ਮੂਰਖ ਇਹਨਾਂ ਦੇ ਸਿੱਖ ਬਣ ਗਏ। ਚਿਰਾਂ ਤੋਂ ਮੇਰੇ ਮਨ ਵਿੱਚ ਖਿਆਲ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ। ਜਦੋਂ ਪਹਿਰਾ ਸਾਹਮਣੇ ਆਇਆ ਤੇ ਵਿਦਵਾਨ ਹਰਕਤ ਵਿੱਚ ਆਏ, ਉਹਨਾਂ ਦੇਖਿਆ ਵੀ ਇਹ ਕੇਵਲ ਚੰਦੂ ਨਹੀਂ, ਚੰਦੂ ਇੱਕ ਆਮ ਅਹਿਲਕਾਰ ਹੈ, ਇਹਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਕਿਵੇਂ। ਮੈਂ ਇਹ ਵੈਸੇ ਸ਼ਹਾਦਤ ਦਾ ਵਿਸ਼ਾ। ਉੱਥੇ ਫਿਰ ਖੋਜ ਕੀਤੀ ਗਈ ਸ਼ੇਖ ਅਹਿਮਦ ਸਰਹੰਦੀ। ਦੇਖੋ ਜਦੋਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ, ਤੇ ਥੱਲੇ ਇੱਕ ਮਜ਼ਾਰ ਨੇ, ਕਬਰਾਂ ਨੇ, ਮਸੀਤਾਂ ਟਾਈਪ ਨੇ, ਉੱਥੇ ਉਸ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਹੈ ਜਿਹਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਵਿੱਚ ਪੂਰਾ ਤਾਣ ਲਾ ਦਿੱਤਾ ਸੀ। ਬੀਰਬਲ ਭਾਵੇਂ ਪਹਿਲਾਂ ਮੌਤ ਹੋ ਗਈ, ਪਰ ਯਤਨ ਉਹਨੇ ਵੀ ਕੀਤਾ। ਪਿਰਥੀਏ ਤੇ ਮਿਹਰਵਾਨ ਦੀ ਗੱਲ ਕਦੀ ਨਾ ਭੁੱਲੀਏ, ਕੇਵਲ ਚੰਦੂ ਨਹੀਂ, ਜਿਹੜਾ ਬੰਦਾ ਸੁਲੀ ਖਾਂ ਨੂੰ ਚਾੜ ਕੇ ਆਪਣੇ ਸੱਕੇ ਭਰਾ ਨੂੰ ਕਤਲ ਕਰਾਉਣਾ ਚਾਹੁੰਦਾ ਹੈ, ਤੇ ਕੀ ਸ਼ਹਾਦਤ ਵਿੱਚ ਉਹਦੇ ਪਰਿਵਾਰ ਦਾ ਹੱਥ ਨਹੀਂ ਹੋਵੇਗਾ? ਗੁਰੂ ਅਰਜਨ ਸਾਹਿਬ ਕਹਿ ਕੇ ਗਏ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੂੰਹਾਂ ਨਾ ਪਾਕ। ਫਿਰ ਗੱਲ ਸਪਸ਼ਟ ਹੋ ਗਈ ਕਿ ਚੰਦੂ ਵੀ ਇੱਕ ਵਿੱਚ ਹੈ, ਪਰ ਚੰਦੂ ਤੋਂ ਬਿਨਾਂ ਬਹੁਤ ਹੋਰ ਨੇ ਜਿਹੜੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਤੇ ਤੁਲੇ ਹੋਏ ਸਨ। ਆਓ ਦੇਖੋ, ਆਪ ਜੀ ਨੇ ਵਾਚਿਆ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ। ਕਵੀ ਸੰਤੋਖ ਸਿੰਘ ਨੇ ਕੇਵਲ ਦਰਸਾਇਆ ਹੈ ਕਿ ਸਭ ਕੁਝ ਚੰਦੂ ਨੇ ਕੀਤਾ, ਤੇ ਮੈਂ ਯਤਨ ਕਰਾਂਗਾ ਇਸ ਪ੍ਰਸੰਗ ਨੂੰ ਕਾਂਟ ਛਾਂਟ ਕੇ ਗੁਰਮਤ ਦੀ ਰੋਸ਼ਨੀ ਵਿਚ ਪੇਸ਼ ਕੀਤਾ ਜਾਏ। ਅੱਜ ਆਪ ਨੂੰ ਪਤਾ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਮੁੜ ਗਿਆ, ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨਫ਼ਰਤ ਕਰਦੇ ਨੇ। ਜਦੋਂ ਉਹਨੇ ਚੁਬਾਰੀ ਦੀ ਇੱਕ ਮੋਰੀ ਨੂੰ ਲਾਉਣ ਦੀ ਗੱਲ ਕਹੀ, ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਬਾਦਸ਼ਾਹ ਦਾ ਮੁਤਾਜ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਜਦੋਂ ਅਜੇ 4 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਅਸਵਾਰੀ ਆਈ ਤੇ ਅੱਗੇ ਆਉਣ ਵਾਲੇ ਨੇ ਕਿਹਾ ਝੋਕੇ ਨਮਸਕਾਰ ਕਰੋ, ਸਿੱਜਦੇ ਕਰੋ, ਤੇ ਗੁਰੂ ਕਲਗੀਧਰ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਕਿਹਾ ਸਜਦੇ ਨਹੀਂ, ਆਉਂਦਾ ਪਿਆ ਇਹਨੂੰ ਦੰਦੀਆਂ ਖਰਾਓ। ਜਦੋਂ ਨਵਾਬ ਨੂੰ ਦੰਦੀ ਖਰਾਈਆਂ, ਕਹਿੰਦੇ ਨੇ ਪਰਤ ਕੇ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਲਿਖੀ ਗਈ ਕਿ ਤੁਹਾਡੇ ਪੁੱਤਰ ਗੋਬਿੰਦ ਨੇ ਅੱਜ ਨਵਾਬ ਦੀ ਅਸਵਾਰੀ ਆਈ, ਉਹਦੀ ਖਿੱਲੀ ਅਡਾਈ ਘਰ ਸਮਝਾਓ। ਤੇ ਗੁਰੂ ਤੇਗ ਬਹਾਦਰ ਪਤਾ ਉੱਤਰ ਕੀ ਦਿੰਦੇ ਨੇ, ਕਹਿੰਦੇ ਨੇ ਗੋਬਿੰਦ ਜੋ ਕੀਆ ਸੋ ਭਲਾ ਕੀਆ। ਧਿਆਨ ਦਿਆ ਜੇ, ਇਹ ਹੁਕਮਨਾਮਾ ਹੈ, ਗੋਬਿੰਦ ਜੋ ਕੀਆ ਸੋ ਭਲਾ ਕੀਆ। ਕਹਿਣ ਲੱਗੇ ਸਰਕਾਰੀ ਅਹਿਲਕਾਰ ਆਏ, ਅਵਲ ਤਾਂ ਮੱਥੇ ਨੀ ਲਾਣਾ, ਆਏ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿ ਪਵਾਂਦੀ ਖੜੇ ਕਰਨਾ ਸਰਾਂਦੀ ਨਹੀਂ, ਕਿਉਂਕਿ ਬਾਬਾ ਨਾਨਕ ਪਾਤਸ਼ਾਹ ਹੈ ਤੇ ਪਾਤਸ਼ਾਹ ਬਾਦਸ਼ਾਹਾਂ ਦੇ ਦਰਬਾਰ ਸਾਹਮਣੇ ਝੁਕਦਾ ਨਹੀਂ। ਗੁਰੂ ਕੇ ਸਿੱਖੋ, ਅੱਜ ਦੇਖੋ ਚੰਦੂ ਇਹਨੇ ਆਪਣੇ ਵੱਲੋਂ ਧਮਕੀ ਭਰਿਆ ਪੱਤਰ ਭੇਜਿਆ ਕਿ ਜਿਵੇਂ ਤੁਹਾਡੇ ਬਾਪ ਨਾਲ ਕੀਤਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਤੁਹਾਡੇ ਨਾਲ ਕੀਤਾ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਘਬਰਾਈ ਨਾ, ਕਿ ਚੇਤੇ ਰੱਖ ਅਸੀਂ ਕਿਰਪਾਨਾਂ ਦੋ ਪਾਈਆਂ ਨੇ ਤੇ ਪਾਈਆਂ ਹੀ ਇਸ ਕਰਕੇ ਨੇ ਤੇਰੇ ਵਰਗੇ ਦੁਸ਼ਮਣ ਨੂੰ, ਤੇਰੇ ਵਰਗੇ ਜ਼ਾਲਮ ਨੂੰ ਸੋਧਣ ਦੇ ਲਈ। ਉਹ ਜਲੇ ਗਏ ਨੇ, ਜਿਹੜੇ ਦੂਤ ਆਏ ਸਨ ਉਹ ਅੱਜ ਚੰਦੂ ਨੂੰ ਦੱਸਦੇ ਨੇ, ਚੰਦੂ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਤੇ ਕਿਹੜੀਆਂ ਕਿਹੜੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਕਹਿੰਦਾ, ਅਸੀਂ ਅੱਜ ਇਹ ਬਚਨੀਆਂ ਨੇ। ਭਾਵੇਂ ਸਮਾਂ ਭੂਮਿਕਾ ਵਿੱਚ ਜ਼ਿਆਦਾ ਲਿਆ, ਇਸ ਕਰਕੇ ਕਿਉਂਕਿ ਪ੍ਰਸੰਗ ਦੀ ਲੜੀ ਜੋੜਨੀ, ਸਹਿਜ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ। ਆਓ ਕੁਛ ਮਿੰਟ ਆਪਾਂ ਇਸ ਪ੍ਰਸੰਗ ਨੂੰ ਬਚੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ।
ਦੋਹਰਾ ਸ੍ਰੀ ਹਰ ਗੋਬਿੰਦ ਚੰਦ ਕੋ ਬੋਲਣ ਹਰ ਵਿਵਹਾਰ।
ਇਹ ਜਿਹੜੇ ਦੂਤ ਆਏ ਨੇ ਦਿੱਲੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀਰ ਰਸੀ ਸ਼ਬਦਾਂ ਵਿੱਚ ਇਹਨਾਂ ਨੂੰ ਮੁਖਾਤਬ ਕਰਕੇ ਕਿਹਾ ਕਿ ਸਾਨੂੰ ਕਾਣ ਨਹੀਂ ਚੰਦੂ ਦੀ, ਸਾਨੂੰ ਪਰਵਾਹ ਨਹੀਂ ਉਸ ਦੀਵਾਨ ਦੀ, ਉਸ ਵੇਲੇ ਇਹ ਦੂਤ ਆਪਣੇ ਅੰਦਰ ਇਸ ਸੁਨੇਹੇ ਨੂੰ ਲੈ ਕੇ ਦਿੱਲੀ ਗਏ ਸਨ।
ਸੁਨ ਚੰਦੂ ਚਿੰਤਾ ਅਦਕ
ਚੰਦੂ ਨੇ ਜਦੋਂ ਇਹ ਗੱਲ ਸੁਣੀ ਵੀ ਮੇਰੇ ਬਰਖਿਲਾਫ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਬਦ ਪੈ ਬੋਲਦੇ ਨੇ, ਅੰਦਰ ਨੂੰ ਚਿੰਤਾ ਵੀ ਲੱਗ ਗਈ, ਅੰਦਰ ਘਬਰਾਹਟ ਆਈ, ਪਤਾ ਨਹੀਂ ਕਿ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਕੀ ਕੁਝ ਮੇਰੇ ਨਾਲ ਕਰ ਦੇਣਾ। ਕਹਿਣ ਲੱਗੇ ਵੀ ਇਹ ਮੇਰੀ ਬੱਚੀ ਦਾ ਰਿਸ਼ਤਾ ਨਹੀਂ ਲੈਣਗੇ, ਇਹਨਾਂ ਦੇ ਪਿਤਾ ਨੂੰ ਭਾਵੇਂ ਅਸੀਂ ਤਸ਼ੱਦਦ ਦੇ ਕੇ ਤਸੀਹੇ ਦੇ ਕੇ ਖਤਮ ਕੀਤਾ ਹੈ, ਪਰ ਬਾਪ ਦੀ ਸ਼ਹਾਦਤ ਦਾ ਇਹਨਾਂ ਉੱਤੇ ਕੋਈ ਭੈ ਨਹੀਂ, ਕੋਈ ਡਰ ਨਹੀਂ, ਇਹ ਤਾਂ ਅੱਗੇ ਨਾਲੋਂ ਵੱਧ ਉੱਚਾ ਬੋਲਦੇ ਸਨ।
ਬਦਤ ਬਦਤ ਬਦ ਗਯੋ ਅਜੇ ਨਾ ਮੇਰੋ ਮਾਨਸ ਕ੍ਰੋਧਾ।
ਕਹਿੰਦਾ ਦੇਖੋ ਵੀ ਜਿਸ ਬੰਦੇ ਦੇ ਬਾਪ ਨੂੰ ਸ਼ਬਦ ਹੀ ਵਰਤੇ, ਆਪਾਂ ਗੁਰੂ ਹਰਗੋਬਿੰਦ ਸਾਹਿਬ ਕਹਾਂਗੇ, ਜਿਨ੍ਹਾਂ ਨੂੰ ਤੱਤੀ ਤਵੀ ਤੇ ਵਾਇਆ ਹੋਵੇ, ਜਿਸ ਦੇ ਬਾਪੂ ਦੇ ਸੀਸ ਵਿੱਚ ਰੇਤਾ ਪਾਇਆ ਹੋਵੇ, ਜਿਨ੍ਹਾਂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਹੋਵੇ ਤੇ ਅਜੇ ਵੀ ਉਹਦੇ ਮਨ ਵਿੱਚ ਮੇਰਾ ਭੈ ਨਹੀਂ, ਮੇਰੇ ਗੁੱਸੇ ਨੂੰ, ਮੇਰੇ ਅੰਦਰ ਦੇ ਕ੍ਰੋਧ ਨੂੰ ਉਹ ਸਮਝਿਆ ਨਹੀਂ। ਤੇ ਗੁਰੂ ਅਰਜਨ ਸਾਹਿਬ ਨੇ ਇੱਕ ਗੱਲ ਸ਼ਹਾਦਤ ਤੋਂ ਪਹਿਲਾਂ ਕਹੀ ਸੀ, ਇੱਕ ਉਰਦੂ ਦਾ ਅਦੀਬ ਲਿਖਦਾ, ਇੱਥੇ ਅਰਜ਼ ਵੀ ਕੀਤੀ ਸੀ, ਤੱਤੀ ਤਵੀ ਤੇ ਬੈਠੀਆਂ ਸ਼ਬਦ ਵਰਤੇ ਸਨ ਕਿ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਮੇਰੀ ਸਦਾ ਕੋ, ਸਦਾ ਦਾ ਅਰਥ ਜ਼ਬਾਨ ਆਵਾਜ਼, میری صدا کو دبانا تو ممکن ہے مگر بدلتے وقت کی رفتار کون روکے گا؟ فصیلے آتش و آہن بہت بلند سی مگر حیات کی للکار کون روکے گا؟ میرے خیالوں کی پرواز روکنے والوں ہر گوبند کی تلوار کون روکے گا؟ صاحب گرو ارجن صاحب سچے پاتشاہ اس تو پہلا گرو ارجن دیو یہ شبد کہہ کے گئے بھائی منی سنگھ اوراں دی لکھی سکھاں دی جڑی بھگت مال ہے او دے وچ سکھ کہندے نے داتا جی اسی شستر ودیا دا ابھیاس کرنے ہیں کہ شستر پانے نے گرو ارجن دیو کہن لگے ہر گوبند دے روپ وچ شستر پاواں گے شستر دی پریت کر کے میر دی میری کھچ لینی ہے تے شبد دی پریت کر کے پیر دی پیری کھچ لینی شبد دی پریت نال پیری شستر دی پریت کر کے میر دی میری صاحب تن گرو ہرگوبند صاحب جی دے آئے کوئی ان سنہے نو سن کے چندو اندرو سڑ بل گیا تے من نے کیا پتا نہیں کس مٹی دے بنے نے اجے بھی میری گل دا اینا اوپر اثر نہیں
کہ میرو اب ہوئے بناسا کو جیون تے سو بن آسا
کہندا ہن جا تا میرا بناش ہوئے گا تے جا میں اس گھر دا نامو نشان مٹا دیاں گا پر چندو نو ایک پلیکھا ہے یہ لڑائی بابے کیاں تے بابر کیاں دی بڑی مدتا تک کئی پیڑیاں چلی میں کتھے عرض کیتی سی پہلی گرو نانک صاحب تے بابر دی ملاقات ایمن آباد دی ترتی تے ہوئی سی تے اودن عرض کیتی سی اسی پاویں کئی جانے ہاں بابر زابر تے میں بینتی کیتی سی زابر نہیں بابے نے شبد ورتے سن جمدوت بابر نو جمجوت شبد ورتیا سی کہ خراسان قسمانہ کیا ہندوستان ڈرایا آپے دوش نہ دے کرتا جم کر مغل چڑھا وہ سپاہیاں نو کیا سی رتن بگاڑ بگوئے کتی مویا سار نہ کائی سپاہیاں نو خلکے کتے تے بابر لی شبد ورتے سن جمدوت بن کے آ گئے پہلی ٹکر ایمن آباد ہوئی ادو بعد پھر بابے کیا تے بابر کیا دی کئی پیڑیاں ٹکر ٹکر چل دی گئی اج یہ چندو کہندا اس گھر نو میں ختم کر دیاں گا پر اے دے من دا بھلیکھا ہے اس گھر نو ختم کرن والے تا دنیا تو لد گئے پر کدی بھلیو نہ اس گھر وچوں جگو جگ اٹل دی آواز آندی ہے جنی دیر تک سنسار رہے گا اس گھر دا بول بالا رہنا ہے
ہر گوبند کو جب تک راؤ تبے پیر پورن سفل آؤ
ہن کہندا بھی میں اے ہو جا کوئی شڑ جنتر رکھاں کہ گرو ارجن دیو دی شہادت تو بعد ہر گوبند نو سرکار دربارے میں چگلیاں کر کے پکڑا دیواں
بول تھن خرچو اد کسو ایسے پکڑو مرے گا نکھے جیسے
کہنا میں انہاں کو روپیہ گرو ہرگوبند صاحب دے وی لا دیاں گا ایہو جی کاج کوٹھڑی وی سٹاں گا کہ پرت کے مرے ہوئے دی لاش تاں باہر آوے گی جڑے شبد زبان تو مینو کہندا تے للکار کے اے شبد میں صدا لی بند کر دیواں گا کہندا اے کو جے قید خانے وچ چگلی لا کے سٹاں گا کہ پرت کے اے بولن جوگے نہیں رہن گے
یار تکمن گلے دخالا چنتا میں دن رہن دخالا
کہندے نے دن رات اینو چنتا وی اندروں کھائی جاندی اے ڈر وی کہ پتہ نہیں جو کو جو شبد کہندے نے میرے نال کی بیتے چندو نے کون طریقہ لبیا بھی بادشاہ تک میں پہنچ کیویں کر حالانکہ بادشاہ خود جڑا ہے وہ اس گل تو عام اتہاس کر جڑے دوجے کہنے نے جانو سی پر پھر بھی انہیں رشوت روپیہ کٹھا کر کے کہندا ہے کہ کسے اہلکار نو روپیہ دیا جڑا میری سیدھی بادشاہ نال گل بات کرا دے جدو میں روپیہ چاڑا گا تے جو کچھ بادشاہ نو خط جوڑ کے کہاں گا ہو سکتا ہے او دے راج دی دہائی دے کے میرے اندر دا ویر پورا ہو جاوے
جہاں میرے تک پہنچوں جیسے انگر خاطر باطن سے تبے
ایک وری جہاں گیر تک میری پہنچ ہو جائے میں اپنے دل دی پڑاس اپنے دل دی کرودھ دی اگنی اپنے اندر بلدا ہویا ایرکھا دا پامبڑ جہانگیر نو دس دیواں گا
حضرت کو پیش دن پائے کر جورت کہہ بنا بنائے
کہنے چندو نے ایک دن دیکھیا بھی بادشاہ جہانگیر بڑے خوش طبیعت نال اج اپنے دربار وچ بیٹھا تے ہن خوشامدی بندہ تا ای سوچدا ہے ਕਿ ਕਿਤੇ ਬਾਦਸ਼ਾਹ ਥੋੜਾ ਜਿਹਾ ਹੱਸੇ ਤੇ ਮੈਂ ਆਪਣੇ ਅੰਦਰ ਦੀ ਵੇਦਨਾ ਉਹਨੂੰ ਦੱਸ ਦਿੰਦਾ। ਇਹਨੇ ਰਿਸ਼ਵਤ ਦਿੱਤੀ, ਪੈਸੇ ਦੇ ਕੇ ਬਾਦਸ਼ਾਹ ਦੀ ਨੇੜਤਾ ਲਈ। ਅੱਜ ਬਾਦਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਇਹ ਫਰਿਆਦ ਕਰਦਾ ਹੈ,
ਮਾਝੇ ਦੇਸ ਹਕੀਕਤ ਸਾਰੀ ਕੈਦ ਆਏ ਜੈਸੇ ਤਨ ਭਾਰੀ।
ਕਹਿੰਦਾ ਦੇਖੋ ਬਾਦਸ਼ਾਹ ਸਲਾਮਤ, ਆਪ ਨੂੰ ਪਤਾ ਹੈ ਕਿ ਮਾਝੇ ਦੇਸ ਸ਼ਬਦ ਵਰਤੇ ਹੈ, ਜ਼ਿਕਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਆਉਣਾ, ਕਿ ਮਾਝੇ ਦੇਸ਼ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਨੇ ਕਈ ਹੋਰ ਤਰ੍ਹਾਂ ਵਰਤੇ। ਕਹਿੰਦਾ ਉਸ ਦੇਸ਼ ਦੇ ਅੰਦਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਸੰਬੰਧੀ ਕਿਹਾ ਉਹ ਪਹਿਲਾਂ ਰਹਿੰਦੇ ਸਨ, ਜਿਨ੍ਹਾਂ ਨੂੰ ਅਸੀਂ ਖਤਮ ਕਰ ਦਿੱਤਾ, ਹਕੂਮਤ ਦੇ ਬਾਗੀ ਸਨ, ਖੁਸਰੋ ਦੀ ਉਹਨਾਂ ਨੇ ਮਦਦ ਕੀਤੀ ਸੀ, ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੇ ਸਨ, ਉਹਨੂੰ ਖਤਮ ਕਰ ਦਿੱਤਾ। ਪਰ ਹੁਣ ਮਾਝੇ ਦੇਸ਼ ਵਿੱਚ ਉਸ ਗੁਰੂ ਦਾ ਪੁੱਤਰ, ਜਿਹਦੀ ਉਮਰ ਵੀ ਅਜੇ ਥੋੜੀ ਹੈ, ਉਹ ਆਪ ਜੀ ਦੇ ਵਿਰੁੱਧ ਕੁਝ ਚਾਲ ਚੱਲ ਰਿਹਾ ਹੈ। ਬਾਦਸ਼ਾਹ ਜਹਾਂਗੀਰ ਕਹਿੰਦਾ ਉਸ ਨਿਆਣੇ ਨੇ ਮੇਰਾ ਕੀ ਕਰ ਲੈਣਾ, ਤੇ ਚੰਦੂ ਕਹਿੰਦਾ ਨਿਆਣਾ ਨਾ ਸਮਝੋ, ਕਹਿੰਦੇ ਨੇ ਅੱਜ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਵਿਰਾਜਮਾਨ ਹੋ ਗਏ, ਤੇ ਉਹਨਾਂ ਦੀ ਤਰ੍ਹਾਂ ਕੇਵਲ ਬਾਣੀ ਤੱਕ ਸੀਮਤ ਨਹੀਂ, ਹਕੀਕਤ ਏਵੇ ਕਹਿੰਦਾ ਜੋ ਕੁਝ ਉਹਨੇ ਰਚ ਲਿਆ ਹੈ, ਇੰਜ ਲੱਗਦਾ ਵੀ ਇਹੋ ਜੀ ਅੱਗ ਬਗਾਵਤ ਦੀ ਬਾਲਣਗੇ ਕਿ ਤੁਹਾਡੀ ਦਿੱਲੀ ਦਾ ਰਾਜਪਾਠ ਉਸ ਅੱਗ ਵਿੱਚ ਸੜ ਕੇ ਸਵਾਹ ਹੋ ਜਾਵੇਗਾ। ਹੁਣ ਬਾਦਸ਼ਾਹ ਨੇ ਸੁਣਿਆ ਵੀ ਮੇਰੇ ਰਾਜ ਦੇ ਵਿਰੋਧ, ਕਿਉਂਕਿ ਉਸ ਵੇਲੇ ਕਿਸੇ ਨੂੰ ਜ਼ਰੂਰਤ ਨਹੀਂ ਸੀ ਕਿ ਕੋਈ ਬੰਦਾ ਵੀ ਬਾਦਸ਼ਾਹ ਦੇ ਖਿਲਾਫ ਉੱਠ ਖੜਾ ਹੋਵੇ। ਆਪ ਨੂੰ ਪਤਾ ਹੋਵੇ, ਤੁਸੀਂ ਇਤਿਹਾਸ ਪੜ੍ਹਦੇ ਹੋ, ਘੋੜਿਆਂ ਤੇ ਚੜ੍ਹਨ ਦੀ ਪਾਬੰਦੀ ਸੀ, ਨਿਸ਼ਾਨ ਰੱਖਣ ਦੀ ਪਾਬੰਦੀ ਸੀ, ਇੱਥੋਂ ਤੱਕ ਕਿ ਲਖਨਊ ਦਾ ਇੱਕ ਬ੍ਰਾਹਮਣ ਸੀ, ਉਹਦਾ ਨਾਮ ਸੀ ਬੋਧ, ਗਿਆਨੀ ਸ਼ੇਰ ਸਿੰਘ ਉਹਨਾਂ ਨੇ ਸਿੱਖ ਦਰਸ਼ਨ ਗ੍ਰੰਥ ਵਿੱਚ ਇਹ ਸ਼ਬਦ ਲਿਖੇ। ਕਹਿੰਦੇ ਨੇ ਉਹਨੂੰ ਕਿਸੇ ਕਾਜ਼ੀ ਨੇ ਇੰਨਾ ਹੀ ਪੁੱਛ ਲਿਆ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ, ਉਹਨੇ ਕਿਹਾ ਹਿੰਦੂ ਵੀ ਚੰਗੇ ਨੇ। ਉਹਨੇ ਸ਼ਬਦ ਵਰਤਿਆ ਮੁਸਲਮਾਨ ਤਾਂ ਚੰਗੇ ਨੇ ਪਰ ਹਿੰਦੂ ਵੀ ਮਾੜੇ ਨੇ, ਉਹਨੇ ਸ਼ਬਦ ਕਿਹਾ। ਉਹਨਾਂ ਸਿਰ ਕਲਮ ਕਰ ਦਿੱਤਾ, ਇਹ ਸ਼ਬਦ ਤੂੰ ਕਿਉਂ ਕਹਿ, ਇੰਨੀ ਵੀ ਕਿਸੇ ਬੰਦੇ ਨੂੰ ਕਹਿਣ ਦੀ ਉੱਥੇ ਆਗਿਆ ਨਹੀਂ। ਚੰਦੂ ਕਹਿੰਦਾ ਮਹਾਰਾਜ, ਉਹਨਾਂ ਤੇ ਤੁਹਾਡੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਅਡੰਬਰ ਬਣਾ ਲਿਆ ਹੈ। ਕਹਿੰਦਾ ਮੈਨੂੰ ਲਾਹੌਰ ਤੋਂ ਇੱਕ ਖਬਰ ਆਈ ਹੈ, ਚਿੱਠੀ ਆਈ। ਚਿੱਠੀ ਤਾਂ ਕੀ ਆਈ ਸੀ, ਅਸਲ ਵਿੱਚ ਚੰਦੂ ਦੇ ਕੰਨ ਤਾਂ ਖੜੇ ਹੋ ਗਏ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੁਣ ਜਿੱਧਰ ਮਰਜ਼ੀ ਭੱਜ ਲਈ, ਜਿਸ ਤਰ੍ਹਾਂ ਗੁਰੂ ਅਰਜੁਨ ਸਾਹਿਬ ਨੂੰ ਤਸੀਹੇ ਦੇ ਕੇ ਤੂੰ ਸ਼ਹੀਦ ਕਰਾਇਆ, ਤੇ ਜਿਹੜੇ ਭੈੜੇ ਸ਼ਬਦ ਤੂੰ ਆਪਣੀ ਜ਼ਬਾਨ ਤੋਂ ਬੋਲਣੇ, ਸੱਚ ਜਾਣੀ ਇਹਨਾਂ ਸ਼ਬਦਾਂ ਦਾ ਤੈਨੂੰ ਜਵਾਬ ਜ਼ਰੂਰ ਦੇਣਾ ਪਏਗਾ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਇੱਕ ਮਰਿਆਦਾ ਜੀ, ਗੁਰੂ ਕੇ ਸਿੱਖੋ, ਪਤਾ ਨਹੀਂ ਕਿਹੋ ਜੀ ਸਪਿਰਿਟ ਮੇਰੇ ਸਤਿਗੁਰੂ ਨੇ ਇਹਨਾਂ ਦੇ ਖੂਨ ਵਿੱਚ ਭਰ ਦਿੱਤੀ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਨਾਦਰ ਨੇ ਦਿੱਲੀ ਫਤਿਹ ਕੀਤੀ, ਉਹਨੇ ਆਪਣੀ ਜ਼ਬਾਨ ਨਾਲ ਇੱਕ ਸ਼ਬਦ ਕਿਹਾ ਸੀ ਆਪਣੇ ਬਾਰੇ। ਵਿਸਾਖੀ ਵਾਲੇ ਦਿਨ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਖਾਲਸਾ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਨਾਦਰ ਨੇ ਇੱਕ ਸ਼ਬਦ ਨਾਸਰ ਨੂੰ ਕਿਹਾ ਸੀ, ਦਿੱਲੀ ਜਿੱਤੀ, ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਨਾਦਰ ਦੇ ਪੁੱਤਰ ਨਾਸਰ ਦੀ ਸ਼ਾਦੀ ਹੋਈ। ਉਹਨੇ ਧੀ ਦਾ ਡੋਲਾ ਦੇ ਕੇ ਸਮਝੌਤਾ ਕਰਨ ਦਾ ਯਤਨ ਕੀਤਾ, ਤੇ ਕਹਿੰਦੇ ਨੇ ਜਦੋਂ ਨਾਸਰ ਮਹੱਲਾ ਵਿੱਚ ਗਿਆ ਤੇ ਕੁੜੀਆਂ ਨੇ ਉਹਦੇ ਮਖੌਲ ਵਿੱਚ ਗੱਲ ਪੁੱਛ ਲਈ ਵੀ ਤੇਰਾ ਕੁਰਸੀ ਨਾਮਾ ਕੀ, ਤੇ ਆਪ ਜੀ ਨੂੰ ਗਿਆਤ ਹੋਵੇ ਕਿ ਨਾਦਰ ਭੇਡਾਂ ਦਾ ਆਦਮੀ ਸੀ, ਬੱਕਰੀਆਂ ਚਾਰਨ ਵਾਲਾ ਸੀ। ਆਪਣੇ ਬਾਹੂਬਲ ਦੇ ਨਾਲ ਉਹਨੇ ਆਪਣੀ ਹਕੂਮਤ ਨੂੰ ਕਾਇਮ ਕੀਤਾ ਸੀ। ਕੁੜੀਆਂ ਨੇ ਮਖੌਲ ਨਾਲ ਪੁੱਛ ਲਿਆ ਕਿ ਤੇਰਾ ਕੁਰਸੀ ਨਾਮਾ ਕੀ, ਤੇ ਕਿੰਨੇ ਨੇ ਨਾਸਰ ਨੀਵੀਂ ਪਾ ਕੇ ਚੁੱਪ ਕਰਕੇ ਪਿਛਾਂ ਆ ਗਿਆ ਕਿ ਕੀ ਦੱਸਾਂਗਾ, ਮੇਰਾ ਬਾਪ ਭੇਡਾਂ ਚਾਰਦਾ ਸੀ, ਮੇਰਾ ਦਾਦਾ ਬੱਕਰੀਆਂ ਚਾਰਦਾ ਸੀ। ਵਾਪਸ ਆਇਆ ਤੇ ਨਾਦਰ ਨੇ ਪੁੱਛਿਆ, ਕਹਿੰਦਾ ਕੀ ਗੱਲ, ਮਾਯੂਸ ਬਣਾ, ਕੀ ਕਾਰਨ ਕਿ ਤੇਰੇ ਚਿਹਰੇ ਤੇ ਘਬਰਾਹਟ ਕਿਉਂ ਮੈਂ। ਕਹਿੰਦਾ ਅੱਜ ਇੱਕ ਸਵਾਲ ਉਹਨਾਂ ਮੈਨੂੰ ਕੀਤਾ, ਮੈਂ ਉੱਤਰ ਨਹੀਂ ਦੇ ਸਕਿਆ। ਕਹਿੰਦਾ ਕੀ ਸਵਾਲ ਕੀਤਾ, ਕਹਿੰਦੀਆਂ ਨੇ ਪੁੱਛਿਆ ਸੀ ਤੇਰਾ ਕੁਰਸੀ ਨਾਮਾ ਕੀ ਏ। ਉੱਥੇ ਨਾਦਰ ਨੇ ਇੱਕ ਤੁੱਕ ਕਹੀ, ਇੱਕ ਪੰਕਤੀ ਏ ਫਾਰਸੀ ਦੀ, ਕਹਿੰਦੇ ਨੇ ਜਦੋਂ ਪੁੱਛਿਆ ਵੀ ਕੁਰਸੀ ਨਾਮਾ ਕੀ ਏ, ਤੇ ਨਾਦਰ ਪੁੱਛਦਾ ਤੂੰ ਦੱਸਿਆ ਨਹੀਂ। ਕਹਿੰਦਾ ਮੈਂ ਕੀ ਦੱਸਦਾ, ਤੁਹਾਡਾ ਕੁਰਸੀ ਨਾਮਾ ਕੀ। ਕਹਿੰਦੇ ਨੇ ਨਾਦਰ ਨੇ ਆਪਣੀ ਮਿਆਨ ਵਿੱਚੋਂ ਤਿੱਖੀ ਤਲਵਾਰ ਕੱਢੀ, ਤਲਵਾਰ ਕੱਢ ਕੇ ਕਹਿੰਦਾ ਬੇਟਾ ਨਾਸਰ, ਜਾ ਕੇ ਕਹਿ ਕਿ ਮਨਮ ਨਾਸਰ ਸ਼ਬਦ ਵਰਤੇ, وہ پسر نادر نادر پسرے شمشیر یہ گل کہی منم ناصر جا کے دس کیا کرسی ناما کہ میں ناصر ہاں میرے باپ دا نام میں پتر نادر ہاں نادر دا ہاں تے نادر آجڑیاں دے کرسی نامے وچوں نہیں نادر دا جنم تلوار دی تار وچوں ہویا جا کے دس میں تلوار وچوں پیدا ہویا بہادراں دا کرسی نامہ انہاں دا باہو بل ہوندا گئے میں کہنا کہ ہندوستان دے تخت تے قبضہ کرن والا جڑا پتر نو کہندا منم ناصر دا پسڑا نادر نادر پسرے شمشیر تے او دی شمشیر کھنڈی ہو گئی پر کلگی والے نے کیت گڑھ دی دھرتی تے کھنڈے دا امرت دے کے ایہو جہا خالصہ پیدا کیتا تے کرسی نامہ ایہو جہا دے دیتا سچ جانو مدتاں ہو گئیاں نے ختم کر دیا پر گرو کلگی دھر دے بنائے خالصے نو کوئی بھی نہیں ختم کر سکے یہ شروع تو ہے ہن اوتھے نادر نے جو سنیا او دے شبد سن میں تلوار وچوں نکلیا تے جدو نے زکریے نو پوچھیا اے کون نے جڑے میرے رستے نو روک دے نے تے گیانی گیان سنگھ ہوراں نے پنت پرکاش وچ شبد لکھے نے کہندے نے مرشد ان کا ولی پیو ہے ان کو آبے حیات دیو ہے ایسی گیو کلام بتائے ہے جس سے سدا بنائیے لے ہیں سوئے پلائے لوگن کہتا چارن تے سنگھ لیت بنائی کہندے نے شبد تسی سمجھ گئے ارتھ بڑے سپشٹ نے کہندا انہاں دا مرشد ولی پہنچیا ہویا ہویا ہے او انہاں نوں آبے حیات دے گئے ایہو جی بانی دس گیا ہے اج اسی تکنے ہاں کہ امرت دی بانی نیت نیم دی بانی گرو گرنتھ صاحب دی بانی میں کہنا کتے دوسریاں والی ریچ کرن دی سانوں جا چاہیے دیکھو اج تک اسائی کسے نے کٹاکش نہیں کیتا کہ حضرت عیسیٰ دا باپ کون سی ایک واری ایک سجن ملیا انہیں اپنے والوں بہت شبد ورتے پردا پربھاوت کرن دے میں جدو یہ سوال کیتا بھی باپ دا نام وہ کہندا اے دے بارے اسی کدی سوچی کہندا سانو ایکو پتا وہ رب دا پتر ہے دوجی گل کدی پوچھی نہیں اسی میرے ست گرو آ 300 صدیاں 300 سال ہو گئے نے 300 صدیاں دا اتہاس ہے کیول یہ کاغذاں دے اتنے لکھے ہوئے اکھر نہیں پریکٹیکل طور تے خالصے نے تیگ دے زور نال تے امرت دی شکتی نال او کچھ کر کے دکھایا جدے بارے بندہ کوئی سوچ نہیں سکتا تے اجے بھی پوچھنے پیا امرت شکایا سی کہ نہیں شکایا کیسی ہاسوئی نہیں گل ہے میں کہنا 1704 نو گرو گوبند سنگھ جی دے چھوٹے لال تے وڈے صاحبزادے شہید ہوئے دھیان دیا گئے 1708 نو 4 سال نے نا کنا کو سما پہندا جی دیکھو 1704 دے اخیر وچ دسمبر دے مہینے وچ گرو گوبند سنگھ دے پتراں دا سسکار کر لی کوئی باہر نکلنو تیار نہیں تے کیڑیاں موراں وچھا کے ٹوڈر مل سسکار پیا کر دے جتھے اینی غلامی کہ وہ پتراں دے سسکار لی تھان ہی نہیں دتی جاندی سما کیول 4 سال دا ہور پیا ہے آ 1708 تو بعد بابا بندہ سنگھ بہادر آیا انہیں سب تو پہلا خالصے نشان سرحد دی دھرتی سے چلایا آپ نو پتا ہوئے دیکھو کدی اسی چلنے ایک اولارو ہو کے جے چلن لگے گرو صاحب نے کیا مسلمانا تے بھروسہ نہ کرو گرو کے سکھو ظفر نامے وچ تسی کدی پڑھو کدی کتے کیا حضور نے کہ مسلمان تے بھروسہ نہ کرو یہ سادے اتہاس وچ کئی شبد ایسے نے کہ ایک فرقے دے ورد پڑکایا جائے میں کہنا جے یہ کہو گے تے پھر پیر بدھو شاہ دا کی کرو گے جدے دو پتر میدان جنگ وچ رہے تر لگیا بابا بندہ سنگھ بہادر نو کیا سی سرحد بعد وچ اپڑی پہلا سنڈورے دی دھرتی تے جائیں ساڈا ایک یار سی متر سی پیر بدھو شاہ او دے ٹکڑے کر کے کتیاں نو ماس پایا گیا پہلا اس حاکم نو سودا ضرور لانا دیکھو تے بابا بندہ سنگھ بہادر آئے انہیں سنڈورا فتح کیتا تے جدو سرحد دی دھرتی تے آئے تے ایتھے اس نیاں والی تھان تے کیسری نشان جدو چل دے پئے نے تے مینوں اللہ یار خان دے شبد چیتے آتے نے بابا فتح سنگھ دی زبان تو انہیں کڑھائے سن کہن لگے خم جان دے کے اوروں کی جان بچا چلے سکھی کی نیو خم ہے سروں پہ اٹھا چلے گریائی کا قصہ جہاں میں بنا چلے سنگھوں کی سلطنت کا پودا لگا چلے گدی تو تخت بس اب قوم پائے گی دنیا میں ظالموں کا نشان تک مٹائے گی ظالم شبد برتے نے صاحب کرپالو جی میں اپنے وشے ول ترنا چاہنا کہ شروع تو یتن کیتا جا رہا ہے کہ اینو ختم کیتا جائے ختم کیوں نہیں ہوندے پئے
ਕਾਰਨ ਕੀ? ਹਾਂ, ਇੱਕ ਜ਼ਰੂਰ ਦੁੱਖ ਲੱਗਦਾ ਹੈ। ਦੇਖੋ, ਕੋਈ ਤੋਪ ਲੈ ਕੇ ਆਵੇ, ਬੰਦੂਕ ਲੈ ਕੇ ਸਾਹਮਣੇ ਆਵੇ, ਕੋਈ ਡਰ ਨਹੀਂ। ਕਿਸੇ ਵੀ ਧਰਮ ਨੂੰ ਖਤਮ ਕਰਨਾ ਹੋਵੇ ਨਾ, ਇੱਕ ਤਰੀਕਾ ਉਹਦੇ ਸਾਹਮਣੇ ਦੁਸ਼ਮਣ ਬਣ ਕੇ ਖਤਮ ਨਾ ਕਰੋ, ਉਹਦੇ ਕੱਪੜੇ ਪਾ ਕੇ ਉਹਦੀ ਬੋਲੀ ਬੋਲ ਕੇ ਉਹਨੂੰ ਖਤਮ ਤੁਸੀਂ ਬੜੀ ਜਲਦੀ ਕਰ ਸਕਦੇ। ਬਾਣਾ ਉਹਦਾ ਪਾਓ, ਉਹਦਾ ਪੁਸ਼ਾਕ ਪਾਓ, ਉੱਤੇ ਗਾਤਰਾ ਵੀ ਪਾਓ ਤੇ ਗਾਤਰੇ ਉੱਤੇ ਤਰਕ ਵੀ ਕਰੋ, ਕਿਉਂਕਿ ਤੁਹਾਡਾ ਪਾਇਆ ਹੋਇਆ ਗਾਤਰਾ ਪਰਦੇ ਨੂੰ ਢੱਕ ਜਾਏਗਾ। ਇਹ ਬੰਦਾ ਹੈ ਤਾਂ ਪੰਥਕ ਜੀ, ਤਾਂ ਹੀ ਤੇ ਪੰਥ ਦੀ ਗੱਲ ਪਿਆ ਕਰ। ਕਿਸੇ ਦੇ ਭੇਖ ਨੂੰ ਪਾ ਕੇ ਭੇਖ ਨੂੰ ਖੰਡਨ ਬੜੀ ਛੇਤੀ ਕੀਤਾ ਜਾ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਮੈਂ ਖਿੰਨ ਵਿੱਚੋਂ ਨਿਕਲ ਗਿਆ, ਵਿਸ਼ਾ ਵੈਸੇ ਹੋਰ ਸੀ। ਕੁਮਾਰਲ ਭੱਟ ਇੱਕ ਹਿੰਦੂ ਬਹੁਤ ਟੌਪ ਦਾ ਵਿਦਵਾਨ ਹੋਇਆ, ਉਹ ਕਾਸ਼ੀ ਦੀ ਗਲੀ ਵਿੱਚੋਂ ਨਿਕਲਦਾ ਸੀ। ਸਾਡੇ ਵਿੱਚ ਤਾਂ ਪਤਾ ਹੀ ਕੋਈ ਨੀ, ਰਾਜਿਆਂ ਮਹਾਰਾਜਿਆਂ ਨੂੰ ਧਰਮ ਦਾ, ਉਹਨਾਂ ਨੂੰ ਪਤਾ ਹੀ ਕੋਈ ਨੀ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ, ਜਦੋਂ ਬੰਦਾ ਕਹਿੰਦਾ ਨਾ ਮੈਂ ਸਿਆਸੀ ਹਾਂ, ਉਹ ਸ਼ਬਦ ਵਰਤਦੇ, ਸਾਨੂੰ ਬਾਣੀ ਬੂਣੀ ਦਾ ਕੋਈ ਪਤਾ ਨਹੀਂ। ਬੂਣੀ ਸ਼ਬਦ ਜਦੋਂ ਕਹਿੰਦੇ ਨੇ ਨਾ, ਮੈਂ ਕਹਿੰਦਾ ਇਹਨਾਂ ਸਿਆਸੀਆਂ ਨੂੰ ਪਤਾ ਨਹੀਂ ਕਿ ਸਰਦਾਰ ਜੱਸਾ ਸਿੰਘਾਲੋ ਵਾਲੀਏ ਨੇ 19 ਰਾਗਾਂ ਦਾ ਗੁਲਦਸਤਾ ਦਰਬਾਰ ਸਾਹਿਬ ਦੇ ਅੰਦਰ ਕਾਇਮ ਕੀਤਾ ਸੀ। ਸ਼ਬਦ ਵਰਤੇ ਸਨ, ਮੈਂ ਪੜ੍ਹੇ ਨੇ। ਹੁਣ ਭਾਈ ਸਾਹਿਬ ਨੂੰ ਪਤਾ ਹੋਣਾ ਵੀ ਉਹ ਗੁਲਦਸਤਾ ਕਿਵੇਂ ਬਣਦਾ ਜਾਂ ਕਿਸ ਤਰ੍ਹਾਂ ਹੈ। ਉਹਨਾਂ ਨੇ ਕਹਿੰਦੇ ਨੇ ਕਿ ਆਪ ਰਾਗਾਂ ਦੇ ਬਹੁਤ ਚੰਗੀ ਤਰ੍ਹਾਂ ਜਾਣੂ ਸਨ ਤੇ ਮਾਤਾ ਸੁੰਦਰੀ ਜੀ ਦੇ ਕੋਲ ਉਹਨਾਂ ਦਿੱਲੀ ਕੀਰਤਨ ਸਿੱਖਿਆ ਸੀ। ਭਾਈ ਸਾਹਿਬ ਭਾਈ ਜੱਸਾ ਸਿੰਘਾਲੋ ਵਾਲੀਆ, ਹੁਣ ਜਿੰਨੇ ਸਿੱਖੇ ਹੈ ਉਹਨੂੰ ਕਦੀ ਤੱਕਿਓ ਕਿ ਕਦਰ ਕੀ ਹੁੰਦੀ ਏ। ਮੈਂ ਕਹਿੰਦਾ ਕਿ ਜਿਸ ਦੀ ਗੋਦੀ ਵਿੱਚ ਪੁੱਤਰ ਨਹੀਂ, ਇਹਨੂੰ ਇਸ ਵਿਸ਼ੇ ਵੱਲ ਨਾ ਵੀ ਜਾਇਓ ਕਿ ਜੇ ਕਿਸੇ ਘਰ ਵੱਲ ਸੰਤਾਨ ਨਹੀਂ, ਜਿੰਨੇ ਪ੍ਰਸੂਤ ਦੀ ਪੀੜਾ ਹੀ ਨਹੀਂ ਡਰੀ ਉਹਨੂੰ ਪਤਾ ਕਿ ਪੁੱਤਰ ਦੀ ਕੀਮਤ ਕੀ ਹੁੰਦੀ ਏ। ਜਿਹਨੇ ਘਾਲਣਾ ਹੀ ਨਹੀਂ ਕੀਤੀ ਤਾਂ ਉਹਨੂੰ ਪਤਾ ਕੀ ਹੁੰਦਾ ਗੁਣ ਦੀ ਕਦਰ ਕੀ ਹੁੰਦੀ, ਘਾਲਣਾ ਤੋਂ ਬਿਨਾਂ ਨਹੀਂ। ਹੁਣ ਦੇਖੋ ਸਹਿਬ ਕਿਰਪਾਲੂ ਜੀ, ਮੈਂ ਬੇਨਤੀ ਕਰ ਰਿਹਾ ਵਾਂ ਕਿ ਕੁਮਾਰ ਲਪਾਟ ਬਨਾਰਸ ਦੀ ਗਲੀ ਵਿੱਚੋਂ ਨਿਕਲਿਆ ਤੇ ਇੱਕ ਨਰੇਸ਼ ਦੀ ਲੜਕੀ ਉਹ ਰੋਂਦੀ ਪਈ ਸੀ। ਕਹਿੰਦੇ ਨੇ ਉਹਦੇ ਅਥਰੂ ਕੁਮਾਰਲ ਭੱਟ ਦੇ ਸਿਰ ਵਿੱਚ ਡਿੱਗੇ ਤੇ ਜਦੋਂ ਡਿੱਗੇ ਉਹ ਬੰਦਾ ਕੰਬ ਗਿਆ। ਚੇਤੇ ਰੱਖੋ ਦਰਦਮੰਦ ਦੀ ਆਹ, ਦਰਦਮੰਦ ਦੇ ਅਥਰੂ ਜੇ ਇੱਕ ਵਾਰੀ ਨਿਕਲ ਜਾਣ ਤੇ ਕਈ ਕੂੜ ਪੀੜੀਆਂ ਦਾ ਨਾਸ਼ ਕਰਕੇ ਚਲੇ ਜਾਂਦੇ। ਉਹਨੇ ਦੇਖਿਆ ਵੀ ਬੱਚੀ ਰੋਂਦੀ ਪਈ ਹੈ, ਉੱਤੇ ਗਿਆ ਉਹਨੂੰ ਪੁੱਛਦਾ ਬੇਟਾ ਤੇਰੇ ਰੋਣ ਦਾ ਕਾਰਨ ਕੀ? ਕਹਿੰਦੀ ਮੈਂ ਦੇਖਣੀ ਅੱਜ ਸਨਾਤਨ ਧਰਮ ਦਾ, ਅੱਜ ਵੇਦਿਕ ਧਰਮ ਦਾ ਬਿਲਕੁਲ ਨਾਸ਼ ਹੋਣ ਤੇ ਆ ਗਏ, ਬੁੱਧ ਧਰਮ ਦਾ ਬੋਲਬਾਲਾ ਹੈ। ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ ਤੇਰੇ ਅਥਰਵਾਂ ਦੀ ਕਸਮ, ਜੋ ਮਰਜ਼ੀ ਕਰਨਾ ਪਿਆ ਮੈਂ ਬੁੱਧ ਧਰਮ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿਆਂ। ਗਿਆ ਟੈਕਸਲਾ ਯੂਨੀਵਰਸਿਟੀ ਸੀ ਉਸ ਵੇਲੇ ਬੋਧੀਆਂ ਦੀ, ਉਸ ਬੰਦੇ ਨੇ 15 ਸਾਲ ਦੇ ਕਰੀਬ ਉੱਥੇ ਤਾਲੀਮ ਲਈ ਜੀ। 15 ਸਾਲ ਉਹ ਬੰਦਾ ਸਿੱਖਣ ਤੋਂ ਬਾਅਦ, ਮਿਹਨਤ ਕਰਨ ਤੋਂ ਬਾਅਦ ਅੱਜ ਟੌਪ ਦਾ ਬੋਧੀ ਪ੍ਰਚਾਰਕ ਬਣਿਆ। ਤੇ ਉਸ ਵੇਲੇ ਬਾਦਸ਼ਾਹ ਜਿਹੜੇ ਸਨ, ਪ੍ਰਚਾਰਕਾਂ ਦਾ ਮਾਣ ਸਨਮਾਨ ਉਹਨਾਂ ਕਰਨਾ, ਇਹਨੂੰ ਤੋੜਨ ਲੱਗੇ ਫੀਲਡ ਵਿੱਚ, ਇਹਦਾ ਗੁਰੂ ਬਜ਼ੁਰਗ ਸਾਹਮਣੇ ਆਇਆ। ਉਹਨੇ ਕੁਮਾਰਲ ਭੱਟ ਨੂੰ ਕਿਹਾ ਮੈਨੂੰ ਨਾਜ਼ ਹੈ ਤੇਰੇ ਤੇ, ਮੈਨੂੰ ਪਤਾ ਮੇਰੀ ਕੀਤੀ ਹੋਈ ਕਮਾਈ ਮੈਂ ਅੱਜ ਤੇਰੀ ਝੋਲੀ ਵਿੱਚ ਪਾਈਏ, ਮੈਂ ਭਾਵੇਂ 4 ਦਿਨਾਂ ਦਾ ਪ੍ਰਾਹੁਣਾ ਵਾਂ, ਪਰ ਮੇਰੀ ਗੱਲ ਤੂੰ ਦੁਨੀਆਂ ਦੇ ਕੋਨੇ ਵਿੱਚ ਪਹੁੰਚਾਏਗਾ, ਭਰੀ ਸਭਾ ਵਿੱਚ ਕਹਿੰਦਾ ਹੈ। ਮੈਂ ਤੁਰਨ ਤੋਂ ਪਹਿਲਾਂ ਤੈਨੂੰ ਪੁੱਛਣਾ ਚਾਹੁੰਦਾ, ਤੇਰੇ ਅੰਦਰ ਕੋਈ ਸਵਾਲ ਤਾਂ ਨਹੀਂ? ਕੁਮਾਰਲ ਭੱਟ ਉੱਠ ਕੇ ਖੜਾ ਹੋ ਗਿਆ, 15 ਸਾਲ ਹੋ ਗਿਆ ਪੜ੍ਹਦਿਆਂ ਨੂੰ। ਉੱਠ ਕੇ ਨਾ ਆਪਣੇ ਗੁਰੂ ਦੇ ਪੈਰਾਂ ਨੂੰ ਲਾ ਕੇ ਹੱਥ ਨਮਸਕਾਰ ਕਰਕੇ ਕਹਿੰਦਾ ਹੈ, ਪਹਿਲਾਂ ਤਾਂ ਮੈਨੂੰ ਖਿਮਾ ਕਰ ਦਿਓ ਵੀ ਮੈਂ ਬੜੀ ਵੱਡੀ ਗੁਸਤਾਖੀ ਕਰਨ ਲੱਗਾ। ਉਹ ਕਹਿੰਦਾ ਕੁਮਾਰਲ ਭੱਟ, ਉਹ ਕਹਿੰਦਾ ਦੱਸ ਬੇਟਾ ਕੋਈ ਤੇਰਾ ਸਵਾਲ ਹੋਵੇ। ਕਹਿੰਦਾ ਮੈਂ 15 ਸਾਲ ਤੁਹਾਡੇ ਕੋਲ ਤਾਲੀਮ ਲਈਏ, ਮੈਂ ਇੰਨਾ ਕੁਝ ਸਿੱਖਣ ਤੋਂ ਬਾਅਦ ਅੱਜ ਤੁਹਾਡੇ ਨਾਲ ਚਰਨ ਚਰਚਾ ਕਰਨੀ ਚਾਹੁੰਦਾ ਵਾਂ ਕਿ ਵੇਦ ਧਰਮ ਤੋਂ ਉੱਤਾ ਬੋਧ ਧਰਮ ਨਹੀਂ ਹੈ, ਮੈਂ ਤੁਹਾਡੇ ਨਾਲ ਹੀ ਚਰਚਾ ਕਰਨੀ ਹੈ ਕਿ ਬੋਧ ਧਰਮ ਜਿਹੜਾ ਇਹ ਵੇਦਿਕ ਧਰਮ ਦਾ ਮੁਕਾਬਲਾ ਨਹੀਂ ਕਰ ਸਕਦਾ। ਕਹਿੰਦੇ ਉਹ ਹੈਰਾਨ ਹੋ ਗਿਆ, ਬੰਦੇ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਇੰਨੀ ਮਿਹਨਤ ਕਰਾਈ। ਮੈਂ ਕਹਿੰਦਾ ਉਸ ਬੰਦਿਆਂ ਦੀ ਕਦੀ ਲਗਨ ਤੱਕਿਓ। ਮੈਂ ਕਈ ਵਾਰੀ ਸੋਚਣਾ ਵਾਂ ਕਿਤੇ ਇੰਨਾ ਕੁ ਸਾਡੇ ਅੰਦਰ ਗੁਣ ਗ੍ਰਹਿਣ ਕਰਨ ਦੀ ਸਮਰੱਥਾ, ਇੰਨੀ ਕੁ ਸਾਡੇ ਅੰਦਰ ਗੱਲ ਸੁਣਨ ਦੀ ਸਮਰੱਥਾ। ਤੇ ਉਸ ਬੰਦੇ ਨੇ ਕੁਮਾਰਲ ਭੱਟ ਤੇ ਸ਼ੰਕਰਾਚਾਰੀਆ ਨੇ ਤੇ 32 ਸਾਲ ਦੀ ਉਮਰ ਵਿੱਚ ਮੱਠ ਬਣਾ ਕੇ ਬੁੱਧ ਧਰਮ ਦੀਆਂ ਜੜ੍ਹਾਂ ਇਹੋ ਜਿਹੀਆਂ ਪੱਟੀਆਂ, ਅੱਜ ਉੱਥੇ ਕੇਵਲ ਦਰਸ਼ਨ ਕਰਨ ਆਉਂਦੇ ਨੇ, ਬਾਕੀ ਸਾਰੇ ਬਾਹਰ ਹੀ ਪ੍ਰਫੁੱਲਿਤ ਨੇ। ਮੇਰੇ ਕਹਿਣ ਤੋਂ ਮੁਰਾਦ ਇਹਵੇ ਕਿ ਦਾਤਾ ਮਿਹਰ ਕਰੇ। ਦੇਖੋ ਇਹ ਜਿਹੜਾ ਸਿਧਾਂਤ ਹੈ, ਜਿੰਨੀ ਦੇਰ ਤੱਕ ਸਿਧਾਂਤ ਹੈ ਉਨੀ ਦੇਰ ਤੱਕ ਪੰਥ ਨਹੀਂ ਜਾਂਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਰਨੀ ਸਮਾਪਤੀ ਅਗਲੇ ਬੁੱਧਵਾਰ, ਇਹਨੂੰ ਮੈਂ ਤਕਰੀਬਨ ਵਿਸਤਾਰ ਨਾਲ ਚਲਾਂਗਾ। ਦੇਖੋ ਕਿੰਨੇ ਰੁੱਖ ਨੂੰ ਕਿਸੇ ਨੇ ਕੁਹਾੜੇ ਨਾਲ ਕੱਟਿਆ ਸੀ, ਤੇ ਜਦੋਂ ਕੁਹਾੜਾ ਮਾਰਿਆ ਤੇ ਰੁੱਖ ਵਿੱਚੋਂ ਪਾਣੀ ਸਿਮਿਆ। ਕਦੀ ਦੇਖੀਏ ਜਦੋਂ ਵੀ ਲੋਹੇ ਦਾ ਵਾਰ ਕਰੀਏ ਪਾਣੀ ਸਿਮਿਆ, ਤੇ ਉਸ ਵੇਲੇ ਕਿਸੇ ਕਵੀ ਨੇ ਵਿਦਵਾਨ ਨੇ ਰੁੱਖ ਨਾਲ ਗੱਲਾਂ ਕਰਕੇ ਪੁੱਛਿਆ, ਤੂੰ ਝੱਖੜ ਵੀ ਜਰ ਜਾਣਾ, ਤੂੰ ਹੜ ਵੀ ਜਰ ਜਾਣਾ, ਤੂੰ ਲੂ ਵੀ ਜਰਨਾ, ਕੱਕਰ ਵੀ ਜਰਨਾ, ਪਰ ਜਦੋਂ ਤੇਰੇ ਤੇ ਕੁਹਾੜਾ ਪੈਂਦਾ ਤੂੰ ਇੱਕੋ ਦਮ ਪਾਣੀ ਭਰ ਕੇ ਅੱਖਾਂ ਭਰ ਕੇ ਰੋ ਕਿਉਂ ਪੈਂਦਾ ਕਿ ਕੁਹਾੜੇ ਤੋਂ ਤੈਨੂੰ ਡਰ ਲੱਗਦਾ? ਉਹਨੇ ਕਿਹਾ ਛੇਤੇ ਰੱਖੀ, ਜਿੱਦਣ ਦਾ ਮੈਂ ਬਣਿਆ ਵਾ ਨਾ, ਮੈਂ ਝੱਖੜਾਂ ਦਾ ਮੁਕਾਬਲਾ ਕਰਦਾ ਆਇਆ, ਕਦੀ ਮੈਨੂੰ ਡਿੱਗੇ ਨੂੰ ਤੂੰ ਰੋਂਦਿਆਂ ਨਹੀਂ ਤੱਕਿਆ ਹੋਣਾ। ਜਦੋਂ ਹੜ ਆਉਂਦਾ ਮੈਂ ਟੁੱਟ ਜਾਂਦਾ ਪਰ ਰੋਂਦਾ ਨਹੀਂ, ਪਰ ਜਦੋਂ ਕੁਹਾੜਾ ਮੈਨੂੰ ਪੈਂਦਾ ਮੈਂ ਉਦੋਂ ਰੋਨਾ ਵਾ। ਕਹਿੰਦਾ ਕਿਉਂ? ਕੁਹਾੜੇ ਤੋਂ ਡਰ ਕੇ? ਕਹਿੰਦਾ ਇਕੱਲਾ ਕੁਹਾੜਾ ਆਵੇ ਦੀ ਪਰਵਾਹ ਕੋਈ ਨਹੀਂ, ਪਰ ਮੇਰੀ ਪੈਦਾ ਕੀਤੀ ਲੱਕੜ ਜਦੋਂ ਕੁਹਾੜੇ ਵਿੱਚ ਦਸਤਾ ਬਣ ਕੇ ਮੈਨੂੰ ਵੱਢਣ ਲੱਗਦੀ ਏ, ਉਦੋਂ ਮੈਨੂੰ ਦਿੱਖ ਲੱਗਦਾ ਮੇਰੇ ਘਰ ਦੇ ਮੈਨੂੰ ਵੱਢਣ ਆ। ਬਸ ਸੱਚ ਜਾਣਿਓ, ਬਾਹਰੋਂ ਕੋਈ ਖਤਰਾ ਨਹੀਂ, ਗੁਰੂ ਮੇਰ ਕਰੇ। ਦੇਖੋ ਹੁਣ ਚੰਦੂ ਨੇ ਸ਼ਬਦ ਵਰਤੇ ਨੀ, ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਖਤਮ ਕਰ ਦਿਆਂਗਾ। ਇਹਨੇ ਆ ਕੇ ਸ਼ਬਦ ਵਰਤੇ ਕਿ ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਪਾਈ ਬੈਠੇ ਨੇ, ਉਹਨਾਂ ਤਖ਼ਤ ਬਣਾਇਆ ਹੋਇਆ, ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦੇ ਨੇ। ਇਹ ਆਪਾਂ ਅਗਲੇ ਬੁੱਧਵਾਰ ਬਾਚਾਂਗੇ ਬਾਣੀ ਵਿੱਚ ਪਾਤਸ਼ਾਹ ਕਿਉਂ ਕਿਹਾ, ਸ਼ਸਤਰ ਕਿਉਂ ਪਾਏ ਨੇ, ਕਿਉਂਕਿ ਇਹ ਸਿਧਾਂਤ ਨੂੰ ਇਸ ਨਾਲ ਜੋੜਨਾ ਅਤ ਜ਼ਰੂਰੀ ਹੈ। ਇਹਨੀਆਂ ਕੁ ਬੇਨਤੀਆਂ 'ਚ ਪ੍ਰਵਾਨ ਕਰਿਆ ਜੇ ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ੍ਹ ਜਿਵੇਂ ਗੁਰਮੁਖਾਂ ਸਮਾਂ ਅਨਾਊਂਸ ਕੀਤਾ ਹੈ 7:30 to 8:30, ਉਸੇ ਅਰਦਾਸ ਦੇ ਸਬਜੈਕਟ ਨੂੰ ਯਤਨ ਕਰਨਾ, ਇੱਥੇ ਸੰਪੂਰਨਤਾ ਹੋ ਜਾਏ, ਨਾ ਹੋਈ ਤੇ ਜਿੱਥੇ ਅੱਗੇ ਕਥਾ ਕਰਾਂਗੇ ਉੱਥੇ ਅਰਦਾਸ ਵਾਲਾ ਸਬਜੈਕਟ ਹੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।